राग मारु महला तीसरा। जग जीवन साचा एको दाता, गुर सेवाते शब्द पछाता।
कल मैं श्री हजूर स्वामी जी महाराज की बाणी लई सी, अज मैं उस गुरु घर की बाणी लै रहा हाँ जिन्होंने फरमाया सी मेरा उपदेश चौं वर्णों को सांझा। श्री गुरु नानक देव जी महाराज समझाते हैं कि आप दी तालीम, आप दा उपदेश किसी खास कौम वास्ते नहीं है, किसी फिरके वास्ते नहीं है, किसी खास मुल्क दे बाशिंदियां वास्ते नहीं है, कुल आलम दे वास्ते है और सारी दुनिया वास्ते आपका इक्को ही उपदेश है, क्योंकि हर एक नूं वो अपना समझते हैं। इसे वास्ते बाणी विच लिखते हैं, ना कोई वैरी नहीं बगाना, सगल संग हमको बनाई। गुरु साहब कहते साडा दुनिया अंदर कोई दुश्मन नहीं है, सानू इस रचना दे अंदर कोई भी बगाना जीव नजर नहीं आउंदा, इस सब परमात्मा दे बनाए हुए जीव हैं, बंदे हैं, इस वास्ते सानू सारे ही प्यारे लगते हैं। इसे वास्ते बाणी द्वारा समझाते हैं, जिया जंत सब तुसदे सब नाका सोई, मंदा किसनों आखिए जे दूजा होई। ऐ परमात्मा इस सब इंसान तो खुद पैदा किए हुए हैं, हर एक दे अंदर तो खुद बैठा होया है। मंदा बुरा मैं उस इंसान नू कह सकांगा जे उसनू किसे होर ने पैदा किया होवे। देखो साडे ख्याल नू कितना उच्चा ले जाने की कोशिश करते हैं, और गुरु घर ने सानू मालक अगे प्रार्थना करनी की सिखाई है, तेरे पाणे सरबत का भला। परमात्मा दे कोले सच्चे दिलों सारी दुनिया का भला मंगना चाहिदा है। जिहड़ा सारी दुनिया का भला मंगेगा किसी की निंदा किस तरह कर सकता है, चुगली किस तरह कर सकता है, किसी नू कदे बुरा किस तरह कह सकता है। ये तीसरी पातशाही श्री गुरु अमरदास जी महाराज की बाणी है। आप गुरु नानक साहब के घर के उपदेश के मुतलक हर पहलू तो बड़ी अच्छी तरह खोल खोल के समझा रहे हैं। आप फरमाते हैं जग जीवन साचा एको दाता, वो परमात्मा एक है। ये नहीं कि हिंदुओं का कोई होर है, सिखा साझा का कोई होर है, मुसलमाना का कोई होर है, हिंदुस्तान के रहन वालों का भी वह है, अमरीका और अफरीका के रहन वालों का भी वह है। इसे वास्ते गुरु नानक साहब ने कहा सी सबना जिया का एको दाता सो मैं विसर ना जाई। जो कुछ तुसी दुनिया अंदर अखां नाल देख रहे हो, इसनू पैदा करन वाला एक परमात्मा है जड़ा सारियां दा दाता है, सारियां दा बादशाह है, जो सब दी संभाल करता है। मुसलमान फकीरां ने भी उस परमात्मा नू रब्बुल आलमीन कह के याद किया है, रब्बुल मुसलमीन कह के बयान नहीं किया। वो रब जड़ा के कुल आलम दा है, वो रब नहीं जड़ा के सिर्फ मुसलमाना दा है। ऋषि मुनि भी उस परमात्मा नू एक एक का कहंदे चले आ रहे हैं। इस वास्ते फिर महात्मा समझाते हैं कि केवल एक परमात्मा है और हमेशा तो वो परमात्मा चले आ रहा है। इसे वास्ते जपजी साहब की पहली पौड़ी विच गुरु नानक साहब ने समझाया है, आद सच जुगाद सच है भी सच नानक होसी भी सच। गुरु साहब कहते साडे तजर्बे दे अंदर एक ऐसी चीज़ आई है जिहड़ी आद जुगाद तो सच ही चली आ रही है। सच का मतलब जिहड़ी कदे नाश नहीं हुंदी, कदे फना नहीं हुंदी, वो सिर्फ परमेश्वर है, परमात्मा है। सब तो पहला वो मालिक सी, सब कुछ उस मालिक ने पैदा किया है। जो कुछ पैदा किया है इन्हें नाश हो जाना है, फना हो जाना है, लेकिन इसनों पैदा करने वाला वो परमात्मा कदे नाश नहीं हुंदा, वो परमात्मा कदे फना नहीं हुंदा। वो सतयुग विच भी सी, त्रेते विच भी सी, हुण भी है, अगे भी उस परमात्मा ने रहना है। इस वास्ते महात्मा कहिंदे हन हर बिन सब कुछ मैला संतो, मालिक दे बगैर सब मैल है, सब कूड़ है, सब ने नाश हो जाना है, सब ने फना हो जाना है। ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ, ਕੂੜ ਕੂੜੇ ਲਿਓ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਜੇ ਦੋਸਤੀ ਸਭ ਜਗ ਚੱਲਣ ਹਾ। ਇਹ ਜਿਹੜਾ ਸਾਡਾ ਸਰੀਰ ਹੈ ਇਹ ਵੀ ਕਿਰਾਏ ਦਾ ਮਕਾਨ ਹੈ, ਪਰਾਇਆ ਮਕਾਨ ਹੈ। ਕਿਸੇ ਨੂੰ 50-60 ਸਾਲ ਵਾਸਤੇ ਮਿਲਿਆ ਹੈ, ਕਿਸੇ ਨੂੰ 70 ਸਾਲ ਵਾਸਤੇ ਮਿਲਿਆ ਹੈ। ਇਹ ਵੀ ਕਿਸੇ ਨੇ ਅਗਨੀ ਦੇ ਸਪੁਰਦ ਕਰਕੇ ਚਲੇ ਜਾਣਾ ਹੈ, ਕਿਸੇ ਨੇ ਮਿੱਟੀ ਦੇ ਸਪੁਰਦ ਕਰਕੇ ਚਲੇ ਜਾਣਾ ਹੈ। ਜੋ ਸਰੀਰ ਦੇ ਅੰਦਰ ਬੈਠ ਕੇ ਇਸ ਦੁਨੀਆ ਨਾਲ ਮੋਹ ਔਰ ਪਿਆਰ ਪਾਈ ਬੈਠੇ ਹਾਂ, ਗੁਰੂ ਸਾਹਿਬ ਕਹਿੰਦੇ ਉਹਨੇ ਵੀ ਨਾਸ਼ ਹੋ ਜਾਣਾ ਹੈ, ਉਹਨੇ ਵੀ ਫਨਾ ਹੋ ਜਾਣਾ ਹੈ। ਇਹ ਕੂੜ ਹਮੇਸ਼ਾ ਕੂੜ ਦੇ ਹੀ ਮੋਹ ਔਰ ਪਿਆਰ ਵਿੱਚ ਫਸਿਆ ਰਹਿੰਦਾ ਹੈ, ਉਸ ਪਰਮਾਤਮਾ ਨੂੰ ਭੁੱਲਿਆ ਬੈਠਾ ਹੈ। ਇਸ ਵਾਸਤੇ ਸਮਝਾਉਂਦੇ ਹਨ, ਅੱਛੀ ਤਰ੍ਹਾਂ ਸੋਚ ਔਰ ਵਿਚਾਰ ਕਰਕੇ ਦੇਖੋ ਕਿਹੜੀ ਚੀਜ਼ ਤੁਹਾਡੀ ਮੁਹੱਬਤ, ਤੁਹਾਡੀ ਭਗਤੀ, ਤੁਹਾਡੇ ਪਿਆਰ ਦੇ ਕਾਬਲ ਹੈ, ਕਿਉਂਕਿ ਸਭ ਨੇ ਤੁਹਾਡਾ ਸਾਥ ਛੱਡ ਦੇਣਾ ਹੈ, ਸਿਰਫ ਇੱਕੋ ਪਰਮਾਤਮਾ ਹੈ। ਇਸ ਵਾਸਤੇ ਆਪ ਫਰਮਾਉਂਦੇ ਹਨ ਉਹ ਸੱਚ ਹੈ, ਉਹ ਕਦੇ ਮਰਨ ਜੰਮਣ ਦੇ ਦੁੱਖਾਂ ਵਿੱਚ ਨਹੀਂ ਆਉਂਦਾ। ਇਸ ਵਾਸਤੇ ਕਹਿੰਦੇ ਜਗ ਜੀਵਨ ਸੱਚ ਆ, ਉਸ ਪਰਮਾਤਮਾ ਨੇ ਸਾਰੀ ਦੁਨੀਆ ਨੂੰ ਜਨਮ ਦਿੱਤਾ ਹੈ, ਉਸ ਪਰਮਾਤਮਾ ਨੇ ਸਾਰੀ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ। ਉਹ ਜਿਹੜਾ ਇੱਕ ਪਰਮਾਤਮਾ ਹੈ, ਉਹਦੀ ਕੋਈ ਕੌਮ ਨਹੀਂ ਹੈ, ਕੋਈ ਮਜ਼ਹਬ ਨਹੀਂ ਹੈ, ਕੋਈ ਮੁਲਕ ਨਹੀਂ ਹੈ, ਔਰ ਸਾਡੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ, ਅਸੀਂ ਉਸ ਸਤਨਾਮ ਸਮੁੰਦਰ ਦੇ ਕਤਰੇ ਹਾਂ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਆਤਮ ਮੇ ਰਾਮ, ਰਾਮ ਮੇ ਆਤਮ, ਚਿੰਨਸ ਗੁਰ ਵਿਚਾਰਾ। ਆਤਮਾ ਦੇ ਅੰਦਰ ਉਹ ਪਰਮਾਤਮਾ ਹੈ, ਪਰਮਾਤਮਾ ਦੇ ਅੰਦਰ ਸਾਡੀ ਆਤਮਾ ਹੈ, ਲੇਕਿਨ ਇਸ ਚੀਜ਼ ਦੀ ਸੋਝੀ ਔਰ ਸਮਝ ਕਦੋਂ ਆਉਂਦੀ ਹੈ? ਜਿਸ ਵਕਤ ਗੁਰਮੁਖਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲ ਕੇ ਅਸੀਂ ਆਪਣੇ ਅੰਦਰੋਂ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦੇ ਹਾਂ। ਤੁਸੀਂ ਦੇਖੋ ਬੜਦਾ ਦਰਖਤ ਕਿਤਨਾ ਬੜਾ ਹੁੰਦਾ ਹੈ, ਉਸਦਾ ਬੀਜ ਇੱਕ ਬੜਾ ਛੋਟਾ ਜਿਹਾ ਹੁੰਦਾ ਹੈ। ਅਗਰ ਕੋਈ ਸਾਨੂੰ ਸਮਝਾਏ ਇਤਨੇ ਛੋਟੇ ਜਿਹੇ ਬੀਜ ਦੇ ਅੰਦਰ ਬੜਦ ਦਾ ਦਰਖਤ ਹੈ, ਸਾਨੂੰ ਕਦੇ ਸਮਝ ਨਹੀਂ ਆ ਸਕਦੀ। ਉਸੇ ਬੀਜ ਨੂੰ ਜ਼ਮੀਨ ਦੇ ਅੰਦਰ ਬੋ ਦੇਵੋ, ਆਹਿਸਤਾ ਸੇ ਪੌਦਾ ਬਣਦਾ ਹੈ, ਪਰਵਰਿਸ਼ ਪਾ ਕੇ ਕਿਤਨਾ ਬੜਾ ਬੜਦ ਦਾ ਦਰਖਤ ਹੋ ਜਾਂਦਾ ਹੈ, ਖੁਦ ਹੀ ਪਤਾ ਲੱਗ ਜਾਂਦਾ ਹੈ ਇਤਨੇ ਬੜੇ ਦਰਖਤ ਦਾ ਬੜਾ ਛੋਟਾ ਬੀਜ ਹੈ, ਇਤਨੇ ਛੋਟੇ ਜਿਹੇ ਬੀਜ ਦੇ ਅੰਦਰ ਇਤਨਾ ਸਾਰਾ ਬੜਦਾ ਦਰਖਤ ਹੈ। ਇਸੇ ਤਰ੍ਹਾਂ ਮਹਾਤਮਾ ਕਹਿੰਦੇ ਸਾਡੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ, ਅਸੀਂ ਉਸ ਸਤਨਾਮ ਸਮੁੰਦਰ ਦੇ ਕਤਰੇ ਹਾਂ। ਇਹੋ ਕਬੀਰ ਸਾਹਿਬ ਨੇ ਕਿਹਾ ਸੀ, ਕਬੀਰਾ ਆਤਮ ਅੰਸ਼ ਰਾਮ ਦੀ। ਸੋ ਜਦੋਂ ਪਰਮਾਤਮਾ ਦੀ ਕੋਈ ਕੌਮ ਨਹੀਂ ਹੈ, ਮਜ਼ਹਬ ਨਹੀਂ ਹੈ, ਮੁਲਕ ਨਹੀਂ ਹੈ, ਤੁਸੀਂ ਸੋਚੋ ਸਾਡੀ ਆਤਮਾ ਦੀ ਕਿਹੜੀ ਕੌਮ ਹੋ ਸਕਦੀ ਹੈ, ਮਜ਼ਹਬ ਹੋ ਸਕਦਾ ਹੈ, ਮੁਲਕ ਹੋ ਸਕਦਾ ਹੈ। ਗੁਰੂ ਸਾਹਿਬ ਨੇ ਕਿਹਾ ਸੀ, ਵਰਨ ਜਾਤ ਚਿਹਨ ਨਹੀਂ ਕੋਈ, ਸਭ ਹੁਕਮੇ ਸ੍ਰਿਸ਼ਟ ਉਪਾਏ ਦਾ। ਜਿਸ ਪਰਮੇਸ਼ੁਰ ਨੇ ਆਪਣੇ ਹੁਕਮ ਦੇ ਜ਼ਰੀਏ ਆ ਸਾਰੀ ਸ੍ਰਿਸ਼ਟੀ ਦੀ ਰਚਨਾ ਪੈਦਾ ਕੀਤੀ ਹੈ, ਨਾ ਉਹ ਕਾਲਾ ਹੈ, ਨਾ ਉਹ ਗੋਰਾ ਹੈ, ਨਾ ਉਹ ਹਿੰਦੂ ਹੈ, ਨਾ ਉਹ ਸਿੱਖ ਹੈ, ਨਾ ਉਹ ਹਿੰਦੁਸਤਾਨ ਦੇ ਰਹਿਣ ਵਾਲਾ ਹੈ, ਨਾ ਅਮਰੀਕਾ ਅਫਰੀਕਾ ਦੇ ਰਹਿਣ ਵਾਲਾ ਹੈ। ਸਭ ਦੁਨੀਆ ਦੇ ਇਨਸਾਨ ਚੋਂ ਵਰਨਾਂ ਦੇ ਅੰਦਰ ਤਕਸੀਮ ਕੀਤੇ ਜਾ ਸਕਦੇ ਹਨ। ਸੋ ਗੁਰੂ ਸਾਹਿਬ ਕਹਿੰਦੇ ਉਹ ਪਰਮਾਤਮਾ ਕਿਸੇ ਵਰਨ ਦੇ ਅੰਦਰ ਨਹੀਂ ਆਉਂਦਾ। ਜਦੋਂ ਉਹ ਪਰਮਾਤਮਾ ਕਿਸੇ ਵਰਨ ਦੇ ਅੰਦਰ ਨਹੀਂ ਆਉਂਦਾ, ਸਾਡੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ, ਇਹਦੀ ਕਿਹੜੀ ਕੌਮ ਹੋ ਸਕਦੀ ਹੈ, ਇਹਦਾ ਕਿਹੜਾ ਮਜ਼ਹਬ ਹੋ ਸਕਦਾ ਹੈ, ਇਹਦਾ ਕਿਹੜਾ ਮੁਲਕ ਹੋ ਸਕਦਾ ਹੈ? ਪਰਮਾਤਮਾ ਅਗਰ ਸਮੁੰਦਰ ਦੀ ਕੋਈ ਜਾਤ ਪਾਤ ਨਹੀਂ ਹੈ, ਮਾਮੂਲੀ ਕਤਰੇ ਦੀ ਕੀ ਜਾਤ ਪਾਤ ਹੋਵੇਗੀ? ਅਗਰ ਸੂਰਜ ਦੀ ਹੀ ਕੋਈ ਕੌਮ ਔਰ ਮਜ਼ਹਬ ਨਹੀਂ ਹੈ, ਮਾਮੂਲੀ ਰੋਸ਼ਨੀ ਦੀ ਕੀ ਕੌਮ ਔਰ ਮਜ਼ਹਬ ਹੋ ਸਕਦੀ ਹੈ? ਪਰਮਾਤਮਾ ਨੇ ਇਨਸਾਨ ਪੈਦਾ ਕੀਤਾ ਹੈ, ਅਸੀਂ ਛੋਟੀਆਂ ਛੋਟੀਆਂ ਜਾਤਾਂ ਪਾਤਾਂ ਕੌਮਾਂ ਮਜ਼ਹਬਾਂ ਮੁਲਕਾਂ ਅੰਦਰ ਆਪਣੇ ਆਪ ਨੂੰ ਤਕਸੀਮ ਕਰੀ ਜਾਂਦੇ ਹਾਂ ਔਰ ਇੱਕ ਦੂਸਰੇ ਦੇ ਭਿੰਨ ਭੇਦ ਵਿੱਚ ਫਸੇ ਹੋਏ ਹਾਂ। ਕਿਸੇ ਮਹਾਤਮਾ ਦੇ ਉਪਦੇਸ਼ ਨੂੰ ਅੱਛੀ ਤਰ੍ਹਾਂ ਰਿਸਰਚ ਕਰਕੇ ਖੋਜ ਕਰਕੇ ਦੇਖੋ, ਹਰ ਇੱਕ ਮਹਾਤਮਾ ਇਹਨਾਂ ਕੌਮਾਂ ਮਜ਼ਹਬਾਂ ਜਾਤਾਂ ਪਾਤਾਂ ਦੇ ਝਗੜਿਆਂ ਤੋਂ ਸਾਡੇ ਖਿਆਲ ਨੂੰ ਬਹੁਤ ਉੱਪਰ ਲਿਜਾਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਜਿੱਥੇ ਲੇਖਾ ਮੰਗੀਏ ਤਿੱਥੇ ਦੇ ਜਾਤ ਨਾ ਜਾਏ। ਭਰਾਵਾ, ਜਿਸ ਜਗ੍ਹਾ ਤੇਰੇ ਕਰਮਾਂ ਦਾ ਹਿਸਾਬ ਕਿਤਾਬ ਹੋਣਾ ਹੈ, ਨਾ ਤਾਂ ਤੇਰੇ ਸਰੀਰ ਨੇ ਉਸ ਜਗ੍ਹਾ ਪਹੁੰਚਣਾ ਹੈ, ਨਾ ਤੇਰੀਆਂ ਕਿਸੇ ਨੇ ਜਾਤਾਂ ਪਾਤਾਂ ਪੁੱਛਣੀਆਂ ਹਨ। ਇਹ ਜਿਹੜਾ ਤੇਰਾ ਸਰੀਰ ਹੈ, ਜਾਂ ਤਾਂ ਅਗਨੀ ਦੇ ਸਪੁਰਦ ਹੋ ਜਾਣਾ ਹੈ ਜਾਂ ਮਿੱਟੀ ਅੰਦਰ ਦਬਾ ਦਿੱਤਾ ਜਾਵੇਗਾ। ਕਿਸੇ ਦੀ ਕੌਮ ਔਰ ਮਜ਼ਹਬ ਅਗਨੀ ਦੇ ਸਪੁਰਦ ਹੋ ਕੇ ਖਤਮ ਹੋ ਜਾਂਦੇ ਹਨ, ਕਿਸੇ ਦੀਆਂ ਜਾਤਾਂ ਪਾਤਾਂ ਮਿੱਟੀ ਵਿੱਚ ਹੀ ਰੁਲਦੀਆਂ ਰਹਿ ਜਾਂਦੀਆਂ ਹਨ। ਉੱਥੇ ਸਾਡੇ ਕਰਮ ਦੇਖੇ ਜਾਂਦੇ ਹਨ, ਸਾਡੇ ਅਮਲ ਦੇਖੇ ਜਾਂਦੇ ਹਨ, ਸਾਡਾ ਭਗਤੀ ਭਾਉ ਦੇਖਿਆ ਜਾਂਦਾ ਹੈ, ਸਾਡਾ ਮਾਲਕ ਦਾ ਮਿਲਣਾ ਸ਼ਕੁਰ ਪਿਆਰ ਦੇਖਿਆ ਜਾਂਦਾ ਹੈ। इसे वास्ते कबीर साहब ने कहा सी, जात पात पूछे ना को, हर को भजे सो हर का हो। जातां पातां किसे ने नहीं पुछनिया, जो मालक दी भगती करता है वो मालक दा रूप हो जाएगा। हिंदू हो के भगती करो, सिख ईसाई मुसलमान हो के भगती करो, इस भगती ने थानू वापस जाके मालक नाल मिलाना है। मते किसे दे मन विच ख्याल होवे कि परमात्मा नू मिलन वास्ते हिंदुआं तो सिख बनना पवेगा, सिखां तो ईसाई बनना पवेगा, ईसाइयां तो मुसलमान बनना पवेगा। कबीर साहब कहिंदे ख्याल ही हमेशा वास्ते मन चो कट दियो। इसे वास्ते बुल्ले शाह ने कहा सी, अमलां उत्ते हुण वेड़े खड़ी रहणगियां जातां। जिहड़े अपने अमलां दी तरफ ध्यान दिंदे हन, अपने अमालां दा ख्याल करदे हन, उन्हां दा ही उत्थे हिसाब किताब खत्म कीता जांदा है। जिन्हां नूं जातां पातां दा हंकार है उन्हां नूं उत्थे कोई नहीं पुछदा। पलटू साहब यूपी दे अंदर बड़े मशहूर लाथड़क महात्मा होए हन, अपने बाणी अंदर जिक्र करदे हन, पलटू ऊंची जात का मत कोई करे हंकार, साहब के दरबार में केवल भगत पिया। मते किसी के मन में यह ख्याल होवे कि मैं ब्राह्मणा के घर जन्म लिया है, मैनू ही परमात्मा के मिलन का फखर हासिल हो सकता है, या मैं किसी होर जाति अंदर जन्म लै बैठा हाँ, शायद कदे भी परमात्मा की भगती नहीं कर सकता। पलटू साहब कहिंदे ख्याल ही हमेशा वास्ते मन चो कढ दिओ, क्योंकि उस परमात्मा दे घर पहुँचण वास्ते सिर्फ भगती की लोड़ पैंदी है, सिर्फ प्यार की लोड़ पैंदी है। इसे वास्ते गुरु नानक साहब कहिंदे हन, बिन नामे सब नीच जात हैं, विष्टा के कीड़े होए। जिहड़े मालक की भगती नहीं करते उन्हां तो ज़्यादा नीची जात वाला कौन होवेगा, जिन्हां ने मौत तो बाद जाके विष्टा के गंदगी दे कीड़े बनना है। किन्ना भी उच्ची जात है, जिस नाम हृदय सो ऊंचे ऊंचा सच्चे आप समावणिया। जिन्हां दे हिरदे दे अंदर मालक दा प्यार वस जांदा है, मालक दा नाम वस जांदा है। गुरु साहब कहिंदे उच्चे तो उच्चे हन, सुच्चे तो सुच्चे हन, वापस जाके सच्चे परमात्मा दे अंदर समा जांदे हन। इसे वास्ते गुरु नानक साहब ने कहा सी, जिस नाम हृदय सो वड परवारा, जिस दे हिरदे दे अंदर मालक दा प्यार वस जांदा है, उरे वास्ते सारी दुनिया वो एक संसार, वो सारा संसार ही और अपना कुनबा बन जांदा है, सारे ही उरे अपने बन जांदे हन। इस वास्ते महात्मा प्यार नाल समझाउंदे हन, किसे ने थोड़ियां जातां पातां नहीं परखणियां, उत्थे थोड़े अमल देखे जाने हन, थोड़े कर्म देखे जाने हन। आत्मा और परमात्मा का जड़ा रिश्ता है, भगती का रिश्ता है, प्रेम का रिश्ता है, प्यार का रिश्ता है। इसे वास्ते आम संता महात्मा ने इसनों स्त्री और पति का रिश्ता कह के बयान किया है। गुरु नानक साहब भी स्त्री और पति का रिश्ता कहते हैं, स्वामी जी महाराज कबीर साहब दरिया साहब आम महात्मा ने स्त्री और पति का रिश्ता कह के समझाया है, क्योंकि स्त्री और पति का जोड़ा रिश्ता है भगती का रिश्ता है, प्रेम का रिश्ता है, प्यार का रिश्ता है। रामा कृष्ण मिशन वाले इसनू माता और बेटे का रिश्ता कह के याद करते हैं। क्राइस्ट ने इसनू बाप और बेटे का रिश्ता कह के समझाया है। इन सारिया रिश्तिया केड़ी चीज़ इकट्ठा करती है, प्रेम इकट्ठा करता है, प्यार इकट्ठा करता है। सो महात्मा दे केवल समझाने का मतलब इतना ही कि आत्मा और परमात्मा का जोड़ा रिश्ता है ये प्रेम का रिश्ता है, प्यार का रिश्ता है, भगती का रिश्ता है, इश्क का रिश्ता है। इसे वास्ते पलटू साहब कहते हैं, साहब के दरबार में केवल भगत पिया। अगर तुसी मालिक दे घर पहुँचना चाहते हो, थानू सिर्फ भगती की लोड़ पैंदी है, प्रेम की लोड़ पैंदी है, प्यार की लोड़ पैंदी है। इहो गुरु नानक साहब ने कहा सी, जिन प्रेम किया तिन ही प्रभ पायो। जिन्हां दे हिरदे दे अंदर मालिक दे मिलन दी बिरे है, तड़फ है, प्रेम है, प्यार है, इश्क है, उन्हां नूं ही फखर हासिल हो सकेगा कि वह वापस जाके परमात्मा नूं मिल सकण। दादू साहब कहिंदे इश्क अल्लाह का नाम है, इश्क अल्लाह की जात है। अगर मालिक दा नाम पुछदे हो इश्क है, प्यार है। अगर कोई जात पात पुछदे हो वह भी इश्क है, प्रेम है, प्यार है। इसे तरह न्यू टेस्टामेंट भी चाहता है, गॉड इज़ लव। मालिक दा असली रूप ही प्रेम है, रूप ही प्यार है। सेंट जॉन दे अंदर आता है, ब्लेसड आर दोज हू मोर्न फॉर दे शैल गेट कंफर्ट। खुशकिस्मत जीव हैं, पागां वाले जीव हैं, उन्हां दा देह विच आमना मुबारक है। जिन्हां दे हिरदे दे अंदर मालिक दे मिलन दी बिरे है, तड़फ है, प्रेम है, प्यार है, क्योंकि अखीर उन्हां ने ही मालिक दी गोद विच जाके आराम पाउणा है। सो महात्मा दे कहण दा केवल इतना ही मतलब है कि आत्मा और परमात्मा का जोड़ा रिश्ता है वो केवल भगती का रिश्ता है, प्यार का रिश्ता है, कोई जातां पातां का रिश्ता नहीं है। इस गुरु नानक साहब बड़ी सुंदर सुंदर मिसाल दे के समझाते हैं, कामन गुणवंती हर पाए, पै पाए शिंगार बनाए। हमेशा दोवां गुणा वाली स्त्री अपने पति नूं खुश रख सकती है। किड़े उरे गुण हुंदे हन, एक तो स्त्री दे अंदर अपने पति दा अति प्रेम हुंदा है, अति प्यार हुंदा है। दूसरा, स्त्री दे मन विच अपने पति दा भय हुंदा है, डर हुंदा है। मते कोई मैं ऐसा कर्म कर बैठा, कोई ऐसी बोली बोल बैठा जिस तो मेरा पति नाराज हो जावे, वो कर्म करा, ऐसी बोली बोला जिस तो हमेशा पति दी खुशी हासिल कर सका, वह स्त्री अपने पति नूं अच्छी लग सकती है। इस तरह गुरु नानक साहब कहते, जिस आत्मा दे अंदर मालिक दे मिलन इश्क है, प्रेम है, प्यार है, जिस आत्मा दे अंदर मालिक दा भय और डर है, और मालिक दी खिलकत तो डरदी है कि मते कोई मैं ऐसा पैड़ा खोटा पाप और कर्म कर बैठा जिस तो मेरा दाता ओ अल्लाह परमात्मा नाराज हो जावे, ओहो ही आत्मा नूं फखर हासिल हो सकेगा कि वह वापस जाके परमात्मा नूं मिल सके। इस वास्ते महात्मा प्यार नाल समझाते हैं कि कौमां मसबां मुल्कां दे झगड़ियां चों ख्याल नूं कढ़ो। अगर तुसीं परमात्मा नूं मिलना चाहुंदे हो, अपने अंदर इश्क पैदा करो, प्रेम पैदा करो, प्यार पैदा करो। हुण मन विच ख्याल पैदा हुंदा है कि असीं मालिक नाल प्यार किस तरह कर सकते हाँ, क्योंकि साडा प्यार तो उसे नाल ही हो सकता है जिसनों असीं कदे देखिया होवे, जिहड़ी सानूं शकल दा पता नहीं, रंग दा पता नहीं, रूप दा पता नहीं, जिहनूं कदे सानूं मिलन दा मौका नहीं मिलिया, उहदे नाल साडा प्रेम किस तरह हो सकता है, प्यार किस तरह हो सकता है। असी दुनिया दे शकलां, दुनिया दे पदार्थां नाल प्यार करदे हाँ क्योंकि इन्हां नूं देखदे हाँ, इन्हां नाल साडा मिलना वरतना है। साडा माता पिता नाल प्यार है, सानूं उन्हां ने जन्म दिता है। अपने बाल बच्चियां नाल प्यार है, असी उन्हां नूं जन्म दिता है। बीवी नाल प्यार है, साडे बच्चियां दी माँ है। यारां दोस्तां नाल प्यार है, बचपन तो साथ चलिया आ रहा है। धन दौलत नाल प्यार है, खून पसीने की कमाई है। जायदादां नाल प्यार है, विरासत विच लईआं होईआं हन। सो कौमां मसबां नाल प्यार है, बचपन तो ही इन्हां विच जम्मे पले हाँ। लेकिन वह परमात्मा जिस दे मुतलक सुनिया सुनाईया गल्लां हन, जिन्हों कदे देखिया तक नहीं, जिहड़ी शकल और शकल रूप का पता नहीं, उहदे नाल प्यार किस तरह पैदा हो सकता है, या किसका प्यार, किस दी भगती साडे अंदर मालिक का प्रेम और प्यार पैदा कर सकती है। इस चीज़ ते सोच और विचार करन वास्ते असी कुल कायनात नूं अखां अगे रख के अच्छी तरह एनालाइज करके सोचते हाँ कि दुनिया अंदर किस चीज़ की संगत, किस चीज़ की सोबत, किस चीज़ का प्यार साडे अंदर मालिक का प्यार पैदा कर सकेगा। असी की देखते हाँ कि सब दुनिया दीयां चीज़ां पंजा तत्तां दीयां बणीआं होईआं हन। पृथ्वी है, पानी है, अग्नि है, हवा है, आकाश है, हर एक चीज़ के अंदर कोई ना कोई तत् मौजूद है। इंसान के अंदर पंज तत् हन। इस वास्ते महात्मा सानू पंजा तत्तां दा पुतला कह के याद करते हैं। इस वास्ते असी टॉप ऑफ द क्रिएशन हाँ। पहली वो क्लास है जिन्हां दे अंदर सिर्फ पानी दा तत् है। जो भी सब्जियात, घास फूस, दरख्त, फुल वगैरह हैं, इन्हां अंदर सिर्फ पानी दा तत् है। अगर असी पंजां तत्तां दे पुतले हो के इन्हां दरख्तां दी भगती करांगे, फुल्लां सब्जियां नाल प्यार करांगे, तां असी की असी निचलिया जामियां विच आ जावांगे, क्योंकि जहाँ आसा तहाँ बासा। जिहड़ी भगती करनी है, जिहड़े नाल प्यार करना है, मौत तों बाद साडी उसे दी शक्ल अख्तियार करनी पैंदी है। इस वास्ते इस प्लांट किंगडम चों कोई भी चीज़ साडे भगती और प्यार दे काबल नहीं हो सकती। दूसरी, जमीन दे बिच्छू हन, सप हन, ठूए वगैरह हन, इन अंदर दो तत् हन। इस वास्ते ये भी इंसान तो नीचे हैं। तीसरी क्लास परिंदियां दी है, गरड़ है, कबूतर है, चिड़िया हैं, तोते वगैरह हैं। अगर असी पंजा तत्तां दे पुतले होके इन्हां परिंदियां दे नाल प्यार करांगे, परिंदियां दी भगती करांगे, की नतीजा होवेगा? तोते बन जावांगे, चिड़िया बन जावांगे, कबूतर बन जावांगे, गरड़ बन जावांगे। असी तां इंसान दे जामे तो उपर जाण दी कोशिश करदे सी, इन्हां दी भगती करके, इन्हां नाल प्यार करके उतले उल्टा इन्हां दे जामिया विच आ जांदे हां। चौथी क्लास चुपाया जानवरां दी है, जिन्हां अंदर सेंस नहीं हुंदी, बुद्धि और आकाश नहीं हुंदा, बाकी चारे तत्व मौजूद हुंदे हन। इस वास्ते ये भी साढ़े भगती और प्यार दे काबिल नहीं हो सकते। पंजवीं क्लास इंसानां दी खुद है, और वो पंज तत्व साढ़े हर एक दे अंदर मौजूद हैं। इंसान इंसान दी भगती करे तो क्यों करे? खासकर अजकल दे जमाने अंदर जदों साढ़े हर एक दे एक जैसे हकूक हैं। हुण इंसान इंसान दी भगती नहीं करदा, मन्या गाइयां दी बोली समझ नहीं आउंदी, देवी देवते कदे देखे नहीं, मालक दी शक्ल रंग रूप दा किसे नूं पता नहीं। इस नुक्ते और पॉइंट ते आके बड़े सोच विच पै जांदे हां, आखिर इस रचना दे अंदर किहड़ी चीज़ साडी भगती और प्यार दे काबल हो सकती है? किस दी भगती, किस दा प्यार साढ़े अंदर मालक दा प्यार पैदा कर सकता है? हजूर महाराज जी बड़ी सुंदर मिसाल दिया करते सन कि कमरे दे अंदर तुसी बहुत सारे रेडियो रखते हो, जिन्हां दा कनेक्शन बिजली या बैटरी नाल ना होवे, तुसी कदे भी किसी मुल्क दीआं खबरां नहीं सुन सकते। अगर उन्हां दा कनेक्शन बिजली या बैटरी नाल कर देवो, जिस मुल्क दीआं चाहे तुसी खबरां सुन सकते हो। असी उन्हां मालक दे भगतां और प्यारियां दी खोज करनी है जिन्हां दी लिव उस परमात्मा दे नाल जुड़ी हुई है। असी उन्हां दी संगत और सोबत करदे हाँ ताकि उन्हां दे जरिए साडी भी लिव, साडा भी ख्याल मालक दे भगती और प्यार विच लग जावे, क्योंकि उन्हां दा जिहड़ा असली सरूप हुंदा है वह शब्द हुंदा है, नाम हुंदा है, और परमात्मा दा भी जिहड़ा असली सरूप है वह शब्द है और नाम है। गुरु नानक साहब बड़े सुंदर तरीके नाल समझाउंदे हन, खंड पताल दीप सब लोआ काले वस आप प्रभ किया। सारी दुनिया की रचना परमात्मा ने खुद पैदा की है, खंड पताल दीप वगैरह जो कुछ भी है इसका इंतजाम काल दे सपुरद कर दिता है। काल दी हद ब्रह्म तिकर है, तलोकी तिकर है, जो जो कुछ काल दे दायरे दे अंदर है सब मरण जमण दे दुखां विच फसे हुए हैं। लेकिन गुरु साहब कहिंदे नेचर एक आप अबनाशी सो नेचर जो तिसे ते आइंदा, लेकिन रचना करन वाला वह परमात्मा नेचर है, वह कदे मरण जमण दे दुखां विच नहीं आउंदा, वह सचखंड विच बैठा हुंदा है। जिहड़ी उस मालक दी भगती करदे हन, उस मालक नाल प्यार करदे हन, वह भी नेचर हो जांदे हन, उन्हां दा भी मरण जमण दे दुखां तो छुटकारा हो जांदा है। वह सवाल फिर पैदा होया कि वह परमात्मा तो सचखंड विच बैठा होया है, उरी भगती किस तरह करनी है, उरे नाल प्यार किस तरह करना है? गुरु नानक साहब समझाते हैं, हर का सेवक सो हर जिया, भेद न जानो मानस देहा। जिहड़े मालिक दे भगत और मालिक दे प्यारे हुंदे हन, वह मालिक दी भगती करके मालिक दा रूप हो जाते हैं। उन्हां दे अंदर और परमात्मा दे अंदर कोई भी भिन्न और भेद नहीं हुंदा, उन्हां दा परमात्मा नाल की रिश्ता हुंदा है, ज्यों जल तरंग उठे बहु पाती फिर सरले सरल समाएंदा। जिस तरह समुंदर दे अंदर दो चार मिनट वास्ते एक लहर उठती है, फिर वो लहर वापस जाके समुंदर विच ही समा जाती है, जो एक लहर दा समुंदर दे नाल रिश्ता है, मालक दे भगतां और प्यारियां दा परमात्मा दे नाल रिश्ता हुंदा है। लहर समुंदर तो अलग कदे नहीं कीती जा सकती, कितनी भी उच्ची क्यों ना उठे वो हमेशा समुंदर दा हिस्सा ही रहेगी। ਇਸੇ ਤਰ੍ਹਾਂ ਜਿਹੜੇ ਮਾਲਕ ਦੇ ਭਗਤ ਔਰ ਪਿਆਰੇ ਹਨ, ਸਤਨਾਮ ਦੇ ਸਮੁੰਦਰ ਦੀਆਂ ਲਹਿਰਾਂ ਹੁੰਦੇ ਹਨ, ਉਹ ਦੁਨੀਆਂ ਵਿੱਚ ਆ ਕੇ ਸ਼ਬਦ ਔਰ ਨਾਮ ਦਾ ਹੋਕਾ ਦਿੰਦੇ ਹਨ, ਸ਼ਬਦ ਔਰ ਨਾਮ ਦਾ ਪ੍ਰਚਾਰ ਕਰਦੇ ਹਨ, ਔਰ ਸਾਨੂੰ ਨਾਲ ਲੈ ਕੇ ਉਸੇ ਸ਼ਬਦ ਔਰ ਨਾਮ ਦੇ ਵਿੱਚ ਹੀ ਜਾ ਕੇ ਸਮਾ ਜਾਂਦੇ ਹਨ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਗੁਰ ਪਰਮੇਸ਼ੁਰ ਇੱਕੋ ਜਾਣ, ਗੁਰਮੁਖਾਂ ਦੇ ਅੰਦਰ ਔਰ ਪਰਮਾਤਮਾ ਦੇ ਅੰਦਰ ਕੋਈ ਭਿੰਨ ਔਰ ਭੇਦ ਨਹੀਂ ਹੁੰਦਾ। ਬੁੱਲੇ ਸ਼ਾਹ ਨੇ ਕਿਹਾ ਸੀ ਮੌਲਾ ਆਦਮੀ ਬਣ ਆਇਆ, ਉਹ ਪਰਮਾਤਮਾ ਦੁਨੀਆਂ ਵਿੱਚ ਇਨਸਾਨ ਦੇ ਜਾਮੇ ਅੰਦਰ ਆ ਗਿਆ ਹੈ। ਇਸੇ ਵਾਸਤੇ ਸਵਾਮੀ ਜੀ ਕਹਿੰਦੇ ਰਾਧਾ ਸਵਾਮੀ ਤਰਾ ਨਰ ਰੂਪ ਜਗਤ ਮੇਂ ਗੁਰ ਹੋਏ ਜੀਵ ਚਿਤਾਏ। ਰਾਧਾ ਸਵਾਮੀ ਮਤ ਤੋਂ ਮਤਲਬ ਕੁੱਲ ਪਰਮਾਤਮਾ ਹੈ। ਉਸ ਕੁੱਲ ਪਰਮਾਤਮਾ ਨੇ ਇਨਸਾਨ ਦੇ ਜਾਮੇ ਅੰਦਰ ਦੁਨੀਆ ਵਿੱਚ ਆ ਕੇ ਸਾਡੇ ਅੰਦਰ ਆਪਣੇ ਮਿਲਣ ਦਾ ਸ਼ੌਕ ਔਰ ਪਿਆਰ ਪੈਦਾ ਕੀਤਾ ਹੈ। ਸੋ ਇਸੇ ਵਾਸਤੇ ਮਹਾਤਮਾ ਸਮਝਾਉਂਦੇ ਹਨ, ਅਸੀਂ ਗੁਰਮੁਖਾਂ ਦੀ ਸੰਗਤ ਵਿੱਚ ਜਾਂਦੇ ਹਾਂ, ਗੁਰਮੁਖਾਂ ਦੀ ਸੋਭਤ ਵਿੱਚ ਜਾਂਦੇ ਹਾਂ। ਕ੍ਰਾਈਸਟ ਨੇ ਕਿਹਾ ਸੀ ਆਈ ਐਂਡ ਮਾਈ ਫਾਦਰ ਆਰ ਵਨ, ਮੈਂ ਔਰ ਮੇਰਾ ਬਾਪ ਕਿਆ ਪਰਮਾਤਮਾ ਅਸੀਂ ਇੱਕੋ ਹੀ ਚੀਜ਼ ਹਾਂ। ਇਸ ਵਾਸਤੇ ਉਹਨਾਂ ਦੀ ਸੰਗਤ ਕਰਦੇ ਹਾਂ, ਉਹਨਾਂ ਦੀ ਸੋਭਤ ਕਰਦੇ ਹਾਂ। ਗੁਰੂ ਸਾਹਿਬ ਨੇ ਕਿਹਾ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ, ਸਾਡਾ ਜਿਹੜਾ ਅਸਲੀ ਗੁਰੂ ਹੈ ਸ਼ਬਦ ਹੈ, ਜਿਹੜਾ ਅਸਲੀ ਸੇਵਕ ਹੈ ਉਹ ਆਤਮਾ ਹੈ। ਕਿਉਂਕਿ ਇਹ ਜਿਹੜਾ ਸਰੀਰ ਹੈ ਤਾਂ ਸੇਵਕ ਨੇ ਵੀ ਇੱਥੇ ਛੱਡ ਜਾਣਾ ਹੈ, ਗੁਰਮੁਖਾਂ ਨੇ ਵੀ ਇੱਥੇ ਛੱਡ ਜਾਣਾ ਹੈ, ਲੇਕਿਨ ਜੋ ਸੇਵਕ ਗੁਰਮੁਖਾਂ ਦੇ ਜ਼ਰੀਏ ਆਪਣੀ ਆਤਮਾ ਨੂੰ ਅੰਦਰੋਂ ਸ਼ਬਦ ਦੇ ਨਾਲ ਜੋੜਦਾ ਹੈ, ਉਹ ਸ਼ਬਦ ਸੇਵਕ ਦੀ ਆਤਮਾ ਨੂੰ ਕਦੇ ਨਹੀਂ ਛੱਡਦਾ। ਸੋ ਅਸਲੀ ਜਿਹੜਾ ਗੁਰੂ ਹੈ ਉਹ ਸ਼ਬਦ ਹੈ, ਅਸਲੀ ਜਿਹੜਾ ਸੇਵਕ ਹੈ ਉਹ ਆਤਮਾ ਹੈ। ਇਸੇ ਵਾਸਤੇ ਕਬੀਰ ਸਾਹਿਬ ਨੇ ਕਿਹਾ ਸੀ ਸ਼ਬਦ ਮਿਲਾਵਾ ਹੋਤ ਹੈ ਦੇਹ ਮਿਲਾਵਾ ਨਾਹੀਂ, ਦੇਹ ਨੇ ਵਾਪਸ ਸੱਚਖੰਡ ਨਹੀਂ ਪਹੁੰਚਣਾ, ਸ਼ਬਦ ਨੇ ਖਿੱਚ ਕੇ ਸਾਨੂੰ ਵਾਪਸ ਪਰਮਾਤਮਾ ਨਾਲ ਲਿਜਾਉਣਾ ਹੈ। ਇਸ ਵਾਸਤੇ ਅਸੀਂ ਉਸ ਸ਼ਬਦ ਦੇ ਨਾਲ ਖਿਆਲ ਜੋੜਨ ਵਾਸਤੇ ਉਹਨਾਂ ਗੁਰਮੁਖਾਂ ਦੀ ਸੰਗਤ ਕਰਦੇ ਹਾਂ, ਉਹਨਾਂ ਗੁਰਮੁਖਾਂ ਦੀ ਸੋਭਤ ਕਰਦੇ ਹਾਂ। ਇਸ ਵਾਸਤੇ ਇੱਥੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਗੁਰ ਸੇਵਾ ਅਤੇ ਸ਼ਬਦ ਪਛਾਤਾ, ਸਾਨੂੰ ਗੁਰਮੁਖਾਂ ਦੀ ਖੋਜ ਕਰਨੀ ਪੈਂਦੀ ਹੈ, ਸਾਧੂ ਸੰਤਾਂ ਮਹਾਤਮਾ ਦੀ ਸੋਭਤ ਕਰਨੀ ਪੈਂਦੀ ਹੈ। ਉਹ ਸਾਡੇ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਦਿੰਦੇ ਹਨ, ਨਾਮ ਦੇ ਨਾਲ ਜੋੜ ਦਿੰਦੇ ਹਨ। ਜਿਸ ਵਕਤ ਅਸੀਂ ਉਹਨਾਂ ਦੇ ਸਮਝਾਉਣ ਦੇ ਮੁਤਾਬਕ ਸ਼ਬਦ ਔਰ ਨਾਮ ਦੀ ਕਮਾਈ ਕਰਦੇ ਹਾਂ, ਸਾਡਾ ਦੁਨੀਆ 'ਚੋਂ ਮੋਹ ਔਰ ਪਿਆਰ ਨਿਕਲ ਜਾਂਦਾ ਹੈ, ਪਰਮਾਤਮਾ ਨਾਲ ਸਾਡਾ ਮੋਹ ਔਰ ਪਿਆਰ ਪੈਦਾ ਹੋ ਜਾਂਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ ਗੁਰ ਸ਼ਬਦ ਦੀ ਸੱਚੀ ਲਿਵ ਲਾਏ। ਜਿਸ ਤਰ੍ਹਾਂ ਅਸੀਂ ਗੁਰਮੁਖਾਂ ਦੀ ਸੋਭਤ ਵਿੱਚ ਆਉਣ ਤੋਂ ਪਹਿਲਾਂ ਝੂਠੀ ਦੁਨੀਆ ਝੂਠੀ ਦੁਨੀਆ ਦੇ ਝੂਠੇ ਮੋਹ ਔਰ ਝੂਠੇ ਪਿਆਰ ਵਿੱਚ ਫਸੇ ਹੋਏ ਸੀ, ਗੁਰਮੁਖਾਂ ਕੋਲ ਆ ਕੇ ਸ਼ਬਦ ਔਰ ਨਾਮ ਦੀ ਕਮਾਈ ਕਰਨ ਦੇ ਨਾਲ ਸੱਚੇ ਪਰਮਾਤਮਾ ਦੀ ਸੱਚੀ ਭਗਤੀ ਸੱਚੇ ਪਿਆਰ ਵਿੱਚ ਲੱਗ ਜਾਂਦੇ ਹਾਂ। ਕਿਉਂਕਿ ਉਸ ਸ਼ਬਦ ਔਰ ਨਾਮ ਦੀ ਲੱਜ਼ਤ ਇਤਨੀ ਉੱਚੀ ਔਰ ਸੁੱਚੀ ਹੈ, ਉਸ ਲੱਜ਼ਤ ਨੂੰ ਪਾ ਕੇ ਆਪਣੇ ਆਪ ਹੀ ਸਾਡੇ ਮਨ ਦੇ ਅੰਦਰੋਂ ਦੁਨੀਆ ਦਾ ਮੋਹ ਨਿਕਲ ਜਾਂਦਾ ਹੈ, ਦੁਨੀਆ ਦਾ ਪਿਆਰ ਨਿਕਲ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧ ਨਾਏ। ਜਿਸ ਸ਼ਬਦ ਦੇ ਨਾਲ ਗੁਰਮੁਖ ਸਾਡੇ ਖਿਆਲ ਨੂੰ ਜੋੜਦੇ ਹਨ ਉਸਦੀ ਲੱਜ਼ਤ ਬਹੁਤ ਜ਼ਿਆਦਾ ਮਿੱਠੀ ਹੈ। ਮਿੱਠੀ ਕਿਉਂ ਕਹਿੰਦੇ ਹਨ? ਕਿਉਂਕਿ ਜਿਹੜੇ ਪੁੱਤਰਾਂ ਧੀਆਂ ਦੇ ਪਿਆਰ ਮਿੱਠੇ ਲੱਗਦੇ ਹਨ, ਕੌਮਾਂ ਮਜ਼ਹਬਾਂ ਮੁਲਕਾਂ ਦੇ ਝਗੜੇ ਮਿੱਠੇ ਲੱਗਦੇ ਹਨ, ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਮਿੱਠੀਆਂ ਲੱਗਦੀਆਂ ਹਨ, ਇਹ ਫਿੱਕੀਆਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਜਿਸ ਨੂੰ ਹੀਰੇ ਜਵਾਹਰਾਤ ਮਿਲਣੇ ਸ਼ੁਰੂ ਹੋ ਜਾਣ, ਉਹ ਫਿਰ ਕੌਡੀਆਂ ਮਗਰ ਦਰਬਦਰ ਠੋਕਰਾਂ ਨਹੀਂ ਖਾਂਦੇ। ਲੜਕੀਆਂ ਗੁੱਡੀਆਂ ਪਟੋਲਿਆਂ ਨਾਲ ਉਤਨਾ ਅਰਸਾ ਖੇਲਦੀਆਂ ਹਨ ਜਿਤਨਾ ਚਲੋ ਉਹਨਾਂ ਦੀ ਸ਼ਾਦੀ ਨਹੀਂ ਹੁੰਦੀ। ਉਹ ਜਿਹੜੀ ਸ਼ਬਦ ਔਰ ਨਾਮ ਦੀ ਅਟੈਚਮੈਂਟ ਹੈ ਉਹ ਹਮੇਸ਼ਾ ਵਾਸਤੇ ਸਾਨੂੰ ਦੁਨੀਆ 'ਚੋਂ ਡਿਟੈਚ ਕਰਨਾ ਸ਼ੁਰੂ ਕਰ ਦਿੰਦੀ ਹੈ। ਇਸ ਵਾਸਤੇ ਕਿਸੇ ਮਹਾਤਮਾ ਦੀ ਅੱਛੀ ਤਰ੍ਹਾਂ ਬਾਣੀ ਪੜ੍ਹ ਕੇ ਦੇਖੋ, ਪੱਤਰਾ ਪੱਤਰਾ ਤੁਕ ਤੁਕ ਉਸ ਸ਼ਬਦ ਦੀ ਮਹਿਮਾ ਕਰਦਾ ਹੈ। ਮੈਂ ਹਮੇਸ਼ਾ ਅਰਜ਼ ਕਰਦਾ ਹਾਂ ਕਿ ਜਿਤਨੇ ਵੀ ਸਾਡੇ ਮਜ਼ਹਬ ਹਨ ਇਹਨਾਂ ਦੇ ਇਹਨਾਂ ਦੇ ਰਸਮੋ ਰਿਵਾਜ਼, ਸ਼ਰੀਅਤ ਕਹਿ ਲਓ, ਰਹਿਣ ਸਹਿਣ ਦਾ ਤਰੀਕਾ ਸਭ ਦਾ ਆਪੋ ਆਪਣਾ ਹੈ। ਲੇਕਿਨ ਜਿਹੜੀ ਰੂਹਾਨੀਅਤ ਹੈ, ਅਸਲੀਅਤ ਹੈ, ਹਕੀਕਤ ਹੈ, ਐਸੈਂਸ ਔਫ ਟਰੁੱਥ ਹੈ, ਬੇਸ ਔਫ ਸਪਿਰਚੁਐਲਿਟੀ ਹੈ, ਉਹ ਹਰ ਇੱਕ ਮਜ਼ਹਬ ਦੀ ਤਹਿ ਦੇ ਅੰਦਰ ਇੱਕੋ ਹੀ ਚੀਜ਼ ਹੁੰਦੀ ਹੈ। ਮਹਾਤਮਾ ਕੇਵਲ ਦੁਨੀਆ ਅੰਦਰ ਉਸ ਰੂਹਾਨੀਅਤ ਦਾ ਪ੍ਰਚਾਰ ਕਰਨ ਵਾਸਤੇ ਆਉਂਦੇ ਹਨ। ਜਿਤਨਾ ਚਿਰ ਅਸੀਂ ਉਸ ਰੂਹਾਨੀਅਤ ਦੇ ਰੰਗ ਵਿੱਚ ਨਹੀਂ ਰੰਗੇ ਜਾਵਾਂਗੇ, ਕਿਸੇ ਕੌਮ ਦੇ ਅੰਦਰ ਹੋਈਏ, ਕਿਸੇ ਮਜ਼ਹਬ ਔਰ ਮੁਲਕ ਦੇ ਅੰਦਰ ਹੋਈਏ, ਸਾਡਾ ਦੇਹ ਦੀਆਂ ਬੰਧਨਾਂ ਤੋਂ ਕਦੇ ਛੁਟਕਾਰਾ ਨਹੀਂ ਹੋ ਸਕਦਾ। ਉਸ ਰੂਹਾਨੀਅਤ ਨੂੰ ਮੁਖਤਲਿਫ ਮਹਾਤਮਾ ਨੇ ਮੁਖਤਲਿਫ ਕੌਮਾਂ ਮਜ਼ਹਬਾਂ ਮੁਲਕਾਂ ਅੰਦਰ ਬੈਠ ਕੇ ਮੁਖਤਲਿਫ ਲਫਜ਼ਾਂ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਆਮ ਤੌਰ 'ਤੇ ਮੁਸਲਮਾਨ ਫਕੀਰਾਂ ਨੇ ਉਸਨੂੰ ਬਾਂਗੇ ਅਸਮਾਨੀ, ਕਲਾਮੇ ਅਲਾਹੀ, ਨਦਾਏ ਸੁਲਤਾਨੀ, ਕਲਮਾ ਕੁਨ ਹੋਰ ਕਈ ਲਫਜ਼ਾਂ ਨਾਲ ਯਾਦ ਕੀਤਾ ਹੈ। ਰਿਖੀਆਂ ਮੁਨੀਆਂ ਨੇ ਆਕਾਸ਼ ਬਾਣੀ, ਰਾਮ ਨਾਮ, ਰਾਮ ਤੋਂ ਨਿਰਮਰ ਨਾ ਦਿਬ ਤੁਨੀ, ਹੋਰ ਕਈ ਲਫਜ਼ਾਂ ਨਾਲ ਯਾਦ ਕੀਤਾ ਹੈ। क्राइस्ट ने उसनों होली गोस्ट किया है, स्पिरिट किया है, नेम किया है, वर्ड किया है, लोगास कह के याद किया है। आम संता महात्मा ने शब्द और नाम कह के समझाया है। गुरु करने गुर की बाणी, तुर की बाणी, सच्ची बाणी, अमर हुक्म, अकथ कथा, हरि कीर्तन होर कई लफ्जा नाल याद किया है। चाइनी दोस्त रूहानियत नो टाओ कह के समझाते हैं। जितना चिर साडा मन उस रूहानियत की लदत नहीं लैंदा, साडा देह दियां बंधना तो कदे किसी हालत अंदर छुटकारा नहीं हो सकता। इस रूहानियत का शरीयत दे नाल इस तरह का रिश्ता है जिस तरह एक बड़ी खूबसूरत फोटो का फ्रेम दे नाल रिश्ता हुंदा है। क्योंकि कीमत फोटो की है, कीमत फ्रेम की नहीं हुंदी। फ्रेम तो फोटो नूं संभाल के रखण वास्ते हुंदा है। तुसी जानदे हो कीमत जेवर की हुंदी है, डब्बा तो जेवरां नूं रखण वास्ते हुंदा है। कम तलवार ने देना है, ये जिहड़ा मियान है तो रखण वास्ते कीता जांदा है। असली जिहड़ी चीज़ है वह मजहबां दी रूहानियत है, शरीयत उसनू उसदे प्रचार वास्ते हुंदी है और उसनू संभाल के रखण वास्ते हुंदी है। लेकिन शरीयत इतनी सख्त नहीं होनी चाहिए कि उहदे अंदरों रूहानियत की खुशबू ही हमेशा वास्ते खत्म हो जाए। ये जितने भी साढ़े मजहब हैं ये तो हुण उस रूहानियत उत्ते खोल चढ़ गए हैं। रूहानियत गुम हो चुकी है, वह खोल ही खोल सानू नज़र आते हैं और रूहानियत हुण सानू उन्होंने मजहबों में नज़र नहीं आते। लेकिन जिन्हां दे अंदर मालिक दे मिलन दा इश्क पैदा हो जाता है, प्रेम पैदा हो जाता है, प्यार पैदा हो जाता है, ये रस्मां रवाजां दी जंजीरां भी तोड़ देंदे हैं, वह मजहबां दे खोलां चों भी बाहर निकल आते हैं, मंदिरां मस्जिदां गुरद्वारियां गिरजां तो भी अगे निकल जाते हैं। क्योंकि तुसी देखो जिहड़ी नीडल है ये हमेशा मैगनेट की तरफ खिंची चली जाती है। अगर उस नीडल दे उत्ते तुसी पत्थर का बोझ रख देवो, वो नीडल मजबूर हो जाती है, लाचार हो जाती है। तुसी पत्थर का बोझ हटा दो, नीडल ने अपने आप ही मैगनेट तक चले जाना है। आत्मा दे अंदर मालिक दे मिलन दा सच्चा इश्क है, सच्चा प्रेम है, सच्चा प्यार है। असी इस दे उत्ते मजहबां का बोझ पा दिता है, शरीयत का बोझ पा दिता है, मान्य कर्मां का बोझ पा दिता है। जदों बोझ हटा देंगे आत्मा दे अंदर इश्क पैदा हो जाता है, वो अपने आप ही सीधी जाके परमात्मा नूं मिल जाती है। इस वास्ते महात्मा प्यार नाल समझाते हैं कि अगर तुसी परमात्मा नूं मिलना चाहते हो सच्चा इश्क पैदा करो, सच्चा प्यार पैदा करो। सच्चा प्यार किस तरह पैदा होता है? शब्द की कमाई नाल होता है, नाम की कमाई नाल होता है। क्योंकि मन लज्जत दा आशक है, जितना चिर इसनों दुनिया के मोह और प्यार तो उच्चा और सुचा प्यार नहीं मिलता, ये दुनिया का मोह और प्यार कदे छड्डण नूं तैयार नहीं होता। इस वास्ते गुरमुख साडे ख्याल नूं उस शब्द दे नाल जोड़दे हन, उस नाम दे नाल जोड़दे हन।
जग जीवन साचा एको दाता गुर सेवा ते शब्द पछाता एको अमर एकापत साही जोग जोग सरकार बनाई है।
बड़े सुंदर तरीके नाल फरमाउंदे हन, एक परमात्मा है, उसका हुक्म कानून कौसमिक ला सारी दुनिया वास्ते इको ही है। संत महात्मा उस दियां भेजियां हुईयां सरकारां हन जिहड़ियां के हर युग दे अंदर आउंदियां हन और उस दे हुक्म दे नाल आउंदियां हन, हुक्म दा बर्ताव और प्रचार करन वास्ते आउंदियां हन और वापस जाके उस हुक्म और उस शब्द और नाम दे विच जाके समा जांदियां हन। गुरु साहब दे कहण दा मतलब कि मालिक ने मिलन अपने मिलन वास्ते केवल इको कुदरती कानून तरीका रख्या होया है कि जदों भी वह सानू मिलता है शब्द और नाम की कमाई के जरिए मिलता है और जदों भी साडा ख्याल शब्द और नाम के नाल जुड़ेगा, गुरमुखां के जरिए जुड़ेगा, साधु संतां महात्मा के जरिए जुड़ेगा। और गुरु साहब कहिंदे ऐसे संत महात्मा दुनिया में आउंदे रहिंदे हन। इसे वास्ते बाणी विच आउंदा है जुग जुग पीढ़ी गुरु चलंदी, गुरुआं गुरमुखां दी तां हर युग ਦੇ ਅੰਦਰ ਹਰ ਗੁਰਬ ਹਰ ਯੁੱਗ ਦੇ ਅੰਦਰ ਗੁਰਮੁਖ ਆਉਂਦੇ ਰਹੇ ਹਨ। ਇਸੇ ਵਾਸਤੇ ਬਾਣੀ ਵਿੱਚ ਲਿਖਦੇ ਹਨ, ਸੰਤ ਨਾ ਹੋਤੇ ਜਗਤ ਮੇਂ ਜਲ ਮਰਦਾ ਸੰਸਾਰ। ਸੋ ਇਸ ਵਾਸਤੇ ਆਪ ਫਰਮਾਉਂਦੇ ਹਨ ਕਿ ਜਦੋਂ ਵੀ ਅਸੀਂ ਗੁਰਮੁਖਾਂ ਕੋਲ ਜਾ ਕੇ ਸ਼ਬਦ ਦੀ ਕਮਾਈ ਕਰਾਂਗੇ ਤਾਂ ਹੀ ਇਸੇ ਤਰੀਕੇ ਨਾਲ ਅਸੀਂ ਮਾਲਕ ਨੂੰ ਮਿਲ ਸਕਦੇ ਹਾਂ। ਜਿਸ ਸ਼ਬਦ ਔਰ ਨਾਮ ਦੀ ਮਹਾਤਮਾ ਮਹਿਮਾ ਕਰਦੇ ਹਨ, ਇਹ ਲਫਜ਼ ਨਹੀਂ ਹੈ, ਉਹ ਕ੍ਰੀਏਟਿਵ ਪਾਵਰ ਹੈ ਜਿਸ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਜਿਸ ਦੇ ਆਧਾਰ ਖੰਡ ਬ੍ਰਹਿਮੰਡ ਖੜ੍ਹੇ ਹਨ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਉਤਪਤ ਪਰਲੇ ਸ਼ਬਦੇ ਹੋਵੇ, ਸ਼ਬਦੇ ਹੀ ਪ੍ਰਉਪਤ ਹੋਵੇ। ਸ਼ਬਦ ਦੇ ਜ਼ਰੀਏ ਮਾਲਕ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ। ਜਿੱਦਣ ਮਾਲਕ ਨੇ ਦੁਨੀਆ 'ਚੋਂ ਸ਼ਬਦ ਨੂੰ ਨਿਕਾਲ ਲੈਣਾ ਹੈ ਤਾਂ ਪਰਲੇ ਮਹਾਪਰਲੇ ਹੋ ਜਾਣੀ ਹੈ। ਹਜ਼ੂਰ ਫਰਮਾਇਆ ਕਰਦੇ ਸਨ, ਇਹ ਜਿਹੜੀ ਪ੍ਰਿਥਵੀ ਹੈ ਇਹ ਪਾਣੀ ਵਿੱਚ ਘੁਲ ਜਾਂਦੀ ਹੈ, ਪਾਣੀ ਨੂੰ ਅਗਨੀ ਖੁਸ਼ ਕਰਦੀ ਹੈ, ਅਗਨੀ ਨੂੰ ਹਵਾ ਉਡਾਉਂਦੀ ਹੈ, ਹਵਾ ਨੂੰ ਆਕਾਸ਼ ਖਾ ਜਾਂਦਾ ਹੈ, ਇਹ ਸਾਰੀ ਦੁਨੀਆ ਦੇ ਅੰਦਰ ਧੁੰਦੋਕਾਰ ਛਾ ਜਾਂਦਾ ਹੈ। ਅਸੀਂ ਉਸ ਸ਼ਬਦ ਦੀ ਖੋਜ ਕਰਨੀ ਹੈ ਜਿਸ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ। ਉਹ ਸ਼ਬਦ ਕਿੱਥੇ ਹੈ? ਗੁਰੂ ਸਾਹਿਬ ਕਹਿੰਦੇ, ਕਾਇਆ ਅੰਦਰ ਵਸਤਾ ਸੰਖਾ ਗੁਰਮੁਖ ਸਾਚ ਮਿਲੇ ਤਾਂ ਵੇਖਾਂ। ਇਹ ਜਿਹੜਾ ਸਾਡਾ ਸਰੀਰ ਹੈ ਇਹ ਕੇਵਲ ਹੱਡ ਜੰਮ ਮਾਸ ਦਾ ਹੀ ਬਣਿਆ ਹੋਇਆ ਨਹੀਂ ਹੈ, 5-6 ਫੁੱਟ ਲੰਬਾ ਮਿੱਟੀ ਦਾ ਪੁਤਲਾ ਹੀ ਨਹੀਂ ਹੈ। ਇਸ ਦੇ ਅੰਦਰ ਪਰਮਾਤਮਾ ਨੇ ਬੇਸ਼ੁਮਾਰ ਵਸਤੂ ਬੇਸ਼ੁਮਾਰ ਭੰਡਾਰ ਰੱਖੇ ਹੋਏ ਹਨ। ਇੱਥੋਂ ਤਿਕਰ ਖੁਦ ਪਰਮਾਤਮਾ ਸਰੀਰ ਦੇ ਅੰਦਰ ਬੈਠ ਗਿਆ ਹੈ ਔਰ ਆਪਣੇ ਤਿਕਰ ਪਹੁੰਚਣ ਦਾ ਰਸਤਾ ਵੀ ਪਰਮਾਤਮਾ ਨੇ ਸਾਡੇ ਸਰੀਰ ਦੇ ਅੰਦਰ ਰੱਖ ਦਿੱਤਾ ਹੈ। ਲੇਕਿਨ ਇਸ ਚੀਜ਼ ਦੀ ਸੁਲਝੀ ਔਰ ਸਮਝ ਕਦੋਂ ਆਉਂਦੀ ਹੈ? ਗੁਰਮੁਖ ਸਾਚ ਮਿਲਾ ਤਾਂ ਵੇਖਾਂ, ਕੋਈ ਸੱਚਾ ਮਾਲਕ ਦਾ ਭਗਤ ਔਰ ਪਿਆਰਾ ਮਿਲ ਜਾਵੇ, ਉਹ ਸਾਨੂੰ ਤਰੀਕਾ ਔਰ ਸਾਧਨ ਸਮਝਾ ਦੇਵੇ, ਫਿਰ ਅਸੀਂ ਆਪਣੇ ਅੰਦਰੋਂ ਹੀ ਉਸ ਪਰਮਾਤਮਾ ਨੂੰ ਮਿਲ ਸਕਦੇ ਹਾਂ। ਉਹ ਕੀ ਸਮਝਾਉਂਦੇ ਹਨ? 9 ਦਰਵਾਜ਼ੇ 10ਵੇਂ ਮੁਕਤਾ ਅਨਹਦ ਸ਼ਬਦ ਵਜਾਵਣਿਆ। ਉਹ ਸਮਝਾਉਂਦੇ ਹਨ ਕਿ ਸਾਡਾ ਜਿਹੜਾ ਰੂਹਾਨੀ ਸਫ਼ਰ ਹੈ ਪੈਰਾਂ ਦੇ ਤਲਿਆਂ ਤੋਂ ਲੈ ਕੇ ਸਿਰ ਦੀ ਚੋਟੀ ਤਿਕਰ ਹੈ। ਇਹ ਸਫ਼ਰ ਦੀਆਂ 2 ਮੰਜ਼ਿਲਾਂ ਹਨ, ਇੱਕ ਅੱਖਾਂ ਤਿਕਰ ਹੈ, ਇੱਕ ਅੱਖਾਂ ਤੋਂ ਉੱਪਰ ਹੈ। ਜਿਸਮ ਦੇ ਅੰਦਰ ਜਿਹੜੇ ਰੂਹ ਔਰ ਮਨ ਦੀ ਜਗ੍ਹਾ ਹੈ ਉਹ ਸਾਡੇ ਹਰ ਇੱਕ ਦੇ ਅੱਖਾਂ ਪਿੱਛੇ ਹੈ, ਜਿਸ ਨੂੰ ਮੁਸਲਮਾਨ ਫਕੀਰਾਂ ਨੇ ਨੁਕਤਾ ਸ਼ਾਇਦਾ ਕਹਿ ਕੇ ਯਾਦ ਕੀਤਾ ਹੈ। ਕ੍ਰਾਈਸਟ ਨੇ ਸਿੰਗਲ ਆਈ ਥਰਡ ਆਈ ਕਹਿ ਕੇ ਬਿਆਨ ਕੀਤਾ ਹੈ। ਗੁਰੂ ਘਰ ਨੇ ਘਰ ਦਰ ਜਾਂ ਮੁਕਤੀ ਦਾ ਦਰਵਾਜ਼ਾ ਜਾਂ 10ਵਾਂ ਕਹਿ ਕੇ ਬਿਆਨ ਕੀਤਾ ਹੈ। ਰਿਖੀ ਮੁਨੀ ਸ਼ਿਵ ਲੇਤਰ ਦਿਵ ਚਕਸ਼ੂ ਕਹਿ ਕੇ ਬਿਆਨ ਕਰਦੇ ਹਨ, ਮਹਾਤਮਾ ਤਿਲ ਕਹਿ ਕੇ ਵੀ ਸਮਝਾਉਂਦੇ ਹਨ। ਇੱਥੋਂ ਖਿਆਲ ਉੱਤਰ ਕੇ ਇਹਨਾਂ 9 ਦੁਆਰਿਆਂ ਦੇ ਜ਼ਰੀਏ ਸਾਰੀ ਦੁਨੀਆ ਦੇ ਅੰਦਰ ਫੈਲ ਜਾਂਦਾ ਹੈ। ਅਸੀਂ ਇਸੇ ਫੈਲੇ ਹੋਏ ਖਿਆਲ ਨੂੰ ਫਿਰ ਵਾਪਸ ਰਿਟਰੇਸ ਕਰਕੇ ਅੱਖਾਂ ਪਿੱਛੇ ਇਕੱਠਾ ਕਰਨਾ ਹੈ। ਸੋ ਗੁਰੂ ਸਾਹਿਬ ਕਹਿੰਦੇ, ਅੱਖਾਂ ਤੋਂ ਨੀਚੇ ਨੀਚੇ ਤਾਂ ਇੰਦਰੀਆਂ ਦੇ ਭੋਗ ਹਨ, ਵਿਸ਼ਿਆਂ ਵਕਾਰਾਂ ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਹਨ। ਜਿਹੜਾ ਤੁਹਾਡੇ ਅਸਲੀ ਘਰ ਦਾ ਦਰਵਾਜ਼ਾ ਹੈ ਉਹ ਤਾਂ ਮਾਲਕ ਨੇ ਅੱਖਾਂ ਦੇ ਪਿੱਛੇ ਲਗਾਇਆ ਹੋਇਆ ਹੈ। ਉਸਦੀ ਨਿਸ਼ਾਨੀ ਕੀ ਰੱਖੀ ਹੈ? ਅਨਹਦ ਸ਼ਬਦ ਵਜਾ ਮਿਲਿਆ, ਤੁਹਾਡੇ ਘਰ ਦੇ ਦਰਵਾਜ਼ੇ 'ਤੇ ਅਨਹਦ ਸ਼ਬਦ ਤੁਣਕਾਰਾਂ ਦੇ ਰਿਹਾ ਹੈ। ਉਹ ਵੱਜਦਾ ਹੈ, ਉਹ ਚੋਰਾਂ ਅੰਦਰ ਵੀ ਹੈ, ਠੱਗਾਂ ਅੰਦਰ ਵੀ ਹੈ, ਸਾਧੂ ਸੰਤਾਂ ਮਹਾਤਮਾ ਅੰਦਰ ਵੀ ਹੈ। ਇੱਥੇ ਕਿਸੇ ਕੌਮ ਦੀ ਮਜ਼ਹਬ ਦੇ ਮੁਲਕ ਦੀ ਸਵਾਲ ਹੀ ਪੈਦਾ ਨਹੀਂ ਹੁੰਦਾ। ਕੋਈ ਹਿੰਦੂ ਹੋ ਕੇ ਅੰਦਰ ਜਾਏ, ਸਿੱਖ ਇਸਾਈ ਹੋ ਕੇ ਅੰਦਰ ਜਾਏ, ਜੋ ਖੁਸ਼ਕਿਸਮਤ ਭਾਗਾਂ ਵਾਲਾ ਅੱਖਾਂ ਪਿੱਛੇ ਖਿਆਲ ਨੂੰ ਇਕੱਠਾ ਕਰਦਾ ਹੈ ਉਹ ਆਪਣੇ ਅੰਦਰੋਂ ਉਸ ਸ਼ਬਦ ਦੀਆਂ ਤੁਣਕਾਰ ਧੁਨਾਂ ਨੂੰ ਸੁਣਨਾ ਸ਼ੁਰੂ ਕਰ ਦਿੰਦਾ ਹੈ, ਸ਼ਬਦ ਦੀ ਆਵਾਜ਼ ਨੂੰ ਪਕੜਨਾ ਸ਼ੁਰੂ ਕਰ ਦਿੰਦਾ ਹੈ, ਸ਼ਬਦ ਦੀ ਰੋਸ਼ਨੀ ਸ਼ਬਦ ਦੇ ਪ੍ਰਕਾਸ਼ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਹੈ। ਅਸੀਂ ਉਸ ਆਵਾਜ਼ ਦੇ ਜ਼ਰੀਏ ਅੰਦਰੋਂ ਘਰ ਦਾ ਰੁੱਖ ਕਾਇਮ ਕਰਨਾ ਹੈ, ਉਸ ਪ੍ਰਕਾਸ਼ ਦੇ ਜ਼ਰੀਏ ਅੰਦਰੋਂ ਰੂਹਾਨੀ ਸਫ਼ਰ ਤੈਅ ਕਰਨਾ ਹੈ ਔਰ ਫਿਰ ਮੰਜ਼ਿਲ ਦਰ ਮੰਜ਼ਿਲ ਆਪਣੇ ਘਰ ਵਾਪਸ ਪਹੁੰਚ ਜਾਣਾ ਹੈ। ਇਹਨੂੰ ਮਹਾਤਮਾ ਨੇ ਸੱਚਾ ਸ਼ਬਦ ਔਰ ਸੱਚਾ ਨਾਮ ਕਹਿ ਕੇ ਬਿਆਨ ਕੀਤਾ ਹੈ। ਗ੍ਰੰਥਾਂ ਪੋਥੀਆਂ ਵੇਦਾਂ ਸ਼ਾਸਤਰਾਂ ਵਿੱਚ ਮਹਾਤਮਾ ਸੱਚੇ ਸ਼ਬਦ ਦੀ ਮਹਿਮਾ ਕਰਦੇ ਹਨ। ਉਹਨਾਂ ਨੂੰ ਪੜ੍ਹਨ ਦੇ ਨਾਲ ਸ਼ਬਦ ਦੀ ਕਮਾਈ ਕਰਨ ਦਾ ਤਰੀਕਾ ਪਤਾ ਲੱਗ ਜਾਂਦਾ ਹੈ, ਸਾਧਨ ਪਤਾ ਲੱਗ ਜਾਂਦਾ ਹੈ। ਲੇਕਿਨ ਉਹ ਸੱਚਾ ਸ਼ਬਦ ਗ੍ਰੰਥਾਂ ਪੋਥੀਆਂ ਵਿੱਚੋਂ ਨਹੀਂ ਮਿਲਣਾ, ਮੰਦਰਾਂ ਮਸਤਾਂ ਗੁਰਦੁਆਰਿਆਂ ਵਿੱਚੋਂ ਨਹੀਂ ਮਿਲਣਾ, ਉਹ ਸਾਨੂੰ ਸਾਡੇ ਸਰੀਰ 'ਚੋਂ ਮਿਲਣਾ ਹੈ, ਸਾਨੂੰ ਸਾਡੀ ਦੇਹ ਔਰ ਸਾਡੇ ਵਜੂਦ 'ਚੋਂ ਮਿਲਣਾ ਹੈ। ਉੱਥੋਂ ਗ੍ਰੰਥਾਂ ਪੋਥੀਆਂ 'ਚੋਂ ਤਾਂ ਨਾਮ ਦੀ ਕਮਾਈ ਕਰਨ ਦਾ ਤਰੀਕਾ ਪਤਾ ਲੱਗਦਾ ਹੈ, ਸਾਧਨ ਪਤਾ ਲੱਗਦਾ ਹੈ। ਇਸ ਵਾਸਤੇ ਪੜ੍ਹਨ ਪੜ੍ਹਾਉਣ ਦੇ ਅੰਦਰ ਮੁਕਤੀ ਨਹੀਂ ਹੈ, ਜੋ ਕੁਛ ਪੜ੍ਹਦੇ ਹਾਂ ਉਸ 'ਤੇ ਉੱਤੇ ਅਮਲ ਕਰਨ ਦੇ ਉੱਤੇ ਮੁਕਤੀ ਹੈ। ਡਾਕਟਰ ਦੀਆਂ ਕਿਤਾਬਾਂ ਵਿੱਚ ਤਾਂ ਕੇਵਲ ਨੁਸਖੇ ਲਿਖੇ ਹੋਏ ਹੁੰਦੇ ਹਨ, ਦਵਾਈ ਤਾਂ ਡਾਕਟਰ ਦੀ ਅਲਮਾਰੀ ਵਿੱਚ ਹੁੰਦੀ ਹੈ। ਸੋ ਅਗਰ ਕੋਈ ਬਿਮਾਰ ਡਾਕਟਰਾਂ ਦੀਆਂ ਕਿਤਾਬਾਂ ਹੀ ਦਿਨ ਰਾਤ ਲੈ ਕੇ ਪੜ੍ਹਦਾ ਰਹੇ, ਉਹਦੇ ਜਿਸਮ 'ਚੋਂ ਬਿਮਾਰੀ ਤਾਂ ਕਦੇ ਦੂਰ ਨਹੀਂ ਹੋ ਸਕਦੀ, ਜਿਤਨਾ ਚਿਰ ਉਸ ਨੁਸਖਿਆਂ ਦੇ ਮੁਤਾਬਕ ਉਹ ਦਵਾਈਆਂ ਦਾ ਇਸਤੇਮਾਲ ਨਹੀਂ ਕਰਦਾ। ਇਸ ਵਾਸਤੇ ਪੜ੍ਹਨਾ ਹੋਰ ਚੀਜ਼ ਹੈ, ਉਸਦੇ ਉੱਤੇ ਅਮਲ ਕਰਨਾ ਕੋਈ ਹੋਰ ਚੀਜ਼ ਹੈ। ਅਗਰ ਤੁਸੀਂ ਖਾਣਾ ਬਣਾਉਣ ਦੀ ਕਿਤਾਬ ਲੈ ਕੇ ਸਾਰਾ ਦਿਨ ਪੜ੍ਹਦੇ ਰਹੋ, ਨਾ ਪੇਟ ਭਰੇਗਾ ਨਾ ਸਵਾਦ ਆਵੇਗਾ। ਅਗਰ ਉਸ ਕਿਤਾਬ ਦੇ ਮੁਤਾਬਕ ਰਾਸ਼ਨ ਲਿਆ ਕੇ ਖਾਣਾ ਬਣਾ ਲਓ, ਪੇਟ ਵੀ ਭਰ ਜਾਵੇਗਾ, ਸਵਾਦ ਵੀ ਆ ਜਾਵੇਗਾ। ਅਸੀਂ ਇਹਨਾਂ ਛੋਟੀਆਂ ਛੋਟੀਆਂ ਗੱਲਾਂ 'ਤੇ ਭੁੱਲੇ ਬੈਠੇ ਹਾਂ। ਪੜ੍ਹੀ ਜਾਓ ਅੱਗੇ ਗੁਰੂ ਸਾਹਿਬ ਸਮਝਾਉਣਗੇ, ਆਪੇ ਮੁਕਤੀ ਹੋ ਜਾਵੇਗੀ। ਇਸ ਵਾਸਤੇ ਆਪ ਫਰਮਾਉਂਦੇ ਹਨ, ਉਹ ਸੱਚਾ ਸ਼ਬਦ ਕਿਤੇ ਬਾਹਰ ਨਹੀਂ ਹੈ, ਹਰ ਇੱਕ ਦੇ ਅੱਖਾਂ ਪਿੱਛੇ ਤੁਣਕਾਰਾਂ ਦੇ ਰਿਹਾ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਨੌ ਦਰ ਠਾਕੇ ਤਾਵਤ ਰਹਾਏ, ਦਸਵੇਂ ਨਿੱਜ ਕਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀਂ ਗੁਰਮਤੀ ਸ਼ਬਦ ਸੁਨਾਵਣਿਆ। ਜਦੋਂ ਤੁਸੀਂ ਨਵਾਂ ਦੁਆਰੀਆਂ 'ਚੋਂ ਖਿਆਲ ਕੱਢ ਕੇ ਅੱਖਾਂ ਪਿੱਛੇ ਲਿਆਵੋਗੇ, ਤੁਸੀਂ ਘਰ ਦੇ ਦਰਵਾਜ਼ੇ 'ਤੇ ਪਹੁੰਚ ਜਾਂਦੇ ਹੋ। ਉਸਦੀ ਨਿਸ਼ਾਨੀ ਕੀ ਹੈ? ਉਸ ਨੁਕਤੇ ਔਰ ਪੁਆਇੰਟ 'ਤੇ ਹਰ ਇੱਕ ਦੇ ਅੰਦਰ ਅਨਹਦ ਸ਼ਬਦ ਤੁਣਕਾਰਾਂ ਦਿੰਦਾ ਹੈ। ਗੁਰੂ ਸਾਹਿਬ ਕਹਿੰਦੇ, ਰਾਤ ਨੂੰ ਵੀ ਵੱਜਦਾ ਹੈ, ਦਿਨ ਨੂੰ ਵੀ ਵੱਜਦਾ ਹੈ, ਔਰ ਉਹ ਕਦੇ ਬੰਦ ਨਹੀਂ ਹੁੰਦਾ। ਅਸੀਂ ਸੌਂ ਜਾਂਦੇ ਹਾਂ, ਉਹ ਸ਼ਬਦ ਫਿਰ ਵੀ ਸਾਡੇ ਅੰਦਰ ਤੁਣਕਾਰਾਂ ਦਿੰਦਾ ਰਹਿੰਦਾ ਹੈ। ਫਿਰ ਗੁਰੂ ਸਾਹਿਬ ਕਹਿੰਦੇ, ਬਿਨ ਸ਼ਬਦ ਦੇ ਅੰਤਰ ਅਨੇਰਾ, ਨਾ ਵਸਤ ਲਹੇ ਨਾ ਚੁੱਕੇ ਫੇਰਾ। ਉਸ ਸ਼ਬਦ ਦੀ ਕਮਾਈ ਤੋਂ ਬਗੈਰ ਨਾ ਤਾਂ ਤੁਹਾਡੇ ਅੰਦਰੋਂ ਕਦੇ ਅਗਿਆਨਤਾ ਦਾ ਅੰਧੇਰਾ ਦੂਰ ਹੋਣਾ ਹੈ, ਨਾ ਤੁਹਾਨੂੰ ਕਦੇ ਪਰਮਾਤਮਾ ਮਿਲਣਾ ਹੈ। ਸੋ ਜੋ ਕੁਛ ਮਿਲਣਾ ਹੈ ਆਪਾਂ ਨੂੰ, ਉਸ ਸ਼ਬਦ ਦੀ ਕਮਾਈ 'ਚੋਂ ਮਿਲਣਾ ਹੈ, ਜਿਸ ਦੇ ਅੰਦਰ ਧੁਨੀ ਵੀ ਹੈ, ਨਿਰਮਲ ਨਾਦ ਵੀ ਹੈ, ਆਵਾਜ਼ ਵੀ ਹੈ, ਜਿਸ ਦੇ ਅੰਦਰ ਜੋਤੀ ਵੀ ਹੈ, ਰੋਸ਼ਨੀ ਵੀ ਹੈ, ਪ੍ਰਕਾਸ਼ ਵੀ ਹੈ, ਔਰ ਉਹ ਸ਼ਬਦ ਸਾਡੇ ਸਾਰਿਆਂ ਦੇ ਸਰੀਰ ਦੇ ਅੰਦਰ ਹੈ। ਸੋ ਗੁਰੂ ਸਾਹਿਬ ਕਹਿੰਦੇ, ਮਹਾਤਮਾ ਉਸ ਸ਼ਬਦ ਦਾ ਪ੍ਰਚਾਰ ਕਰਦੇ ਹਨ, ਉਸ ਸ਼ਬਦ ਦਾ ਹੋਕਾ ਦਿੰਦੇ ਹਨ।
ਏਕੋ ਅਮਰ ਏਕੋ ਪਾਤ ਸਾਹੀ, ਜੁਗ ਜੁਗ ਸਰਕਾਰ ਬਣਾਈ ਹੈ। ਸੋ ਜਨ ਨਿਰਮਲ ਜਨ ਆਪ ਪਛਾਤਾ, ਆਪੇ ਆਏ ਮਿਲਿਆ ਸੁਖ ਦਾਤਾ।
ਸਮਝਾਉਂਦੇ ਹਨ, ਉਹ ਸ਼ਖਸ ਨਿਰਮਲ ਹਨ, ਪਿਓਰ ਹਨ, ਪਵਿੱਤਰ ਹਨ, ਜਿਹੜੇ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣਦੇ ਹਨ। ਅਸੀਂ ਆਪਣੇ ਆਪ ਨੂੰ ਕਦੋਂ ਪਹਿਚਾਨਣ ਦੇ ਕਾਬਲ ਬਣਦੇ ਹਾਂ? ਜਦੋਂ ਅਸੀਂ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਚਲੇ ਜਾਂਦੇ ਹਾਂ, ਜਦੋਂ ਸਾਡੀ ਆਤਮਾ ਤੋਂ ਸਭ ਗੰਦੇ ਗੰਦੇ ਗਲਾਫ ਉਤਰ ਜਾਂਦੇ ਹਨ, ਜਦੋਂ ਸਾਡੇ ਰੂਹ ਔਰ ਮਨ ਦੀ ਗੱਠ ਖੁੱਲ੍ਹ ਜਾਂਦੀ ਹੈ। ਮੈਂ ਅਰਜ਼ ਕੀਤੀ ਸੀ, ਆਤਮਾ ਤਾਂ ਨਿਰਮਲ ਸੀ, ਪਿਓਰ ਸੀ, ਪਵਿੱਤਰ ਸੀ, ਕਿਉਂਕਿ ਉਸ ਪਰਮਾਤਮਾ ਦੀ ਅੰਸ਼ ਹੈ, ਲੇਕਿਨ ਮਾਇਆ ਦੇ ਜਾਲ ਵਿੱਚ ਫਸ ਕੇ ਇਸਨੇ ਮਨ ਦਾ ਸਾਥ ਲੈ ਲਿਆ। ਮਨ ਅੱਗੇ ਇੰਦਰੀਆਂ ਦੇ ਭੋਗਾਂ, ਵਿਸ਼ਿਆਂ, ਵਕਾਰਾਂ, ਸ਼ਰਾਬਾਂ, ਕਬਾਬਾਂ ਦਾ ਆਸ਼ਿਕ ਹੈ। ਜੋ ਜੋ ਕਰਮ ਮਨ ਦੇ ਤਾਬੇ ਕਰਦੇ ਹਾਂ, ਉਹਦਾ ਨਤੀਜਾ ਸਾਥ ਸਾਥ ਸਾਡੀ ਆਤਮਾ ਨੂੰ ਭੁਗਤਣਾ ਪੈਂਦਾ ਹੈ। ਸੋ ਜਿਤਨਾ ਚਿਰ ਆਤਮਾ ਮਨ ਦਾ ਸਾਥ ਨਹੀਂ ਛੱਡਦੀ, ਨਾ ਕਦੇ ਇਹਨੂੰ ਆਪਣੇ ਆਪ ਦਾ ਪਤਾ ਲੱਗ ਸਕਦਾ ਹੈ, ਨਾ ਕਦੇ ਇਸ ਨੂੰ ਆਪਣੇ ਅਸਲ ਦਾ ਪਤਾ ਲੱਗ ਸਕਦਾ ਹੈ। ਇਸੇ ਵਾਸਤੇ ਸੋਕਰੇਟਿਸ ਨੇ ਕਿਹਾ ਸੀ, ਨੋ ਥਾਈ ਸੈਲਫ, ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਹਿਚਾਣੋ। ਤੁਸੀਂ ਦੇਖੋ ਆ ਬਿਜਲੀ ਦੀ ਜਿਹੜੀ ਟਿਊਬ ਹੈ, ਕਿਤਨੀ ਤੇਜ਼ ਦਾ ਰੋਸ਼ਨੀ ਹੈ। ਅਗਰ 15 ਵੀ ਕਾਲੇ ਕੱਪੜੇ ਇਸ ਦੇ ਇਰਦ ਗਿਰਦ ਲਪੇਟ ਦਈਏ, ਸਾਨੂੰ ਕੋਈ ਵੀ ਰੋਸ਼ਨੀ ਨਜ਼ਰ ਨਹੀਂ ਆਉਂਦੀ। ਕੱਪੜੇ ਲਪੇਟਣ ਨਾਲ ਟਿਊਬ ਦੀ ਰੋਸ਼ਨੀ ਕੰਮ ਨਹੀਂ ਹੋਈ, ਅਸੀਂ ਦੇਖ ਨਹੀਂ ਸਕਦੇ, ਉਸ ਤੋਂ ਫਾਇਦਾ ਨਹੀਂ ਉਠਾ ਸਕਦੇ। ਕੱਪੜੇ ਉਤਾਰਨੇ ਸ਼ੁਰੂ ਕਰ ਦਿਓ, ਰੋਸ਼ਨੀ ਵੀ ਨਿਕਲ ਆਵੇਗੀ, ਦੇਖ ਵੀ ਲਵਾਂਗੇ, ਫਾਇਦਾ ਵੀ ਉਠਾਉਣਾ ਸ਼ੁਰੂ ਕਰ ਦੇਵਾਂਗੇ। ਬੱਦਲਾਂ ਦੇ ਅੰਦਰ ਦੇਖੋ ਪਾਣੀ ਕਿਤਨਾ ਸਾਫ਼ ਸੁਥਰਾ ਹੈ, ਜਦੋਂ ਬਰਸਾਤ ਬਣ ਕੇ ਜ਼ਮੀਨ 'ਤੇ ਆ ਜਾਂਦਾ ਹੈ, ਕਿਤਨਾ ਇੰਪਿਓਰਿਟੀਜ਼ ਇਕੱਠੀਆਂ ਕਰ ਲੈਂਦਾ ਹੈ, ਗੰਦਗੀ ਬਣ ਜਾਂਦਾ ਹੈ, ਬਦਬੋ ਮਾਰਦਾ ਹੈ, ਸਟੈਗਨੇਟ ਕਰਦਾ ਹੈ, ਅਖੀਰ ਆਪਣੇ ਆਪ ਨੂੰ ਗੰਦਗੀ ਦਾ ਹਿੱਸਾ ਹੀ ਸਮਝਣਾ ਸ਼ੁਰੂ ਕਰ ਦਿੰਦਾ ਹੈ। ਜਿਸ ਵਕਤ ਉਸਨੂੰ ਸੂਰਜ ਦੀ ਤਪਸ਼ ਔਰ ਗਰਮੀ ਮਿਲਦੀ ਹੈ, ਬੁਖਾਰਾਤ ਬਣ ਕੇ ਗੰਦਗੀ ਨੂੰ ਛੱਡਦਾ ਹੈ, ਉਹਨੂੰ ਹੋਸ਼ ਆ ਜਾਂਦੀ ਹੈ, ਇਹ ਗੰਦਗੀ ਕੋਈ ਹੋਰ ਚੀਜ਼ ਹੈ, ਮੈਂ ਕੋਈ ਹੋਰ ਚੀਜ਼ ਹਾਂ, ਮੈਂ ਐਵੇਂ ਗੰਦਗੀ ਦਾ ਸਾਥ ਲੈ ਕੇ ਗੰਦਗੀ ਬਣਿਆ ਬੈਠਾ ਸੀ। ਫਿਰ ਆਪਣੇ ਅਸਲ ਦੇ ਮੁਤਲਕ ਸੋਚਦਾ ਹੈ ਕਿ ਅਸਮਾਨ ਦੇ ਅੰਦਰ ਬੱਦਲ ਹਨ, ਸਿੱਧਾ ਜਾ ਕੇ ਬੱਦਲਾਂ ਵਿੱਚ ਹੀ ਸਮਾ ਜਾਂਦਾ ਹੈ। ਇਹ ਸਾਡੇ ਹਰ ਇੱਕ ਦੇ ਆਤਮਾ ਦੀ ਹਾਲਤ ਹੈ। ਇਸ ਵਾਸਤੇ ਗੁਰੂ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ ਕਿ ਜਿਤਨਾ ਚਿਰ ਅਸੀਂ ਆਪਣੇ ਆਪ ਨੂੰ ਨਹੀਂ ਪਹਿਚਾਣਾਂਗੇ ਅਸੀਂ ਪਰਮਾਤਮਾ ਨੂੰ ਪਹਿਚਾਨਣ ਦੇ ਕਾਬਲ ਕਿਸ ਤਰ੍ਹਾਂ ਹੋ ਸਕਦੇ ਹਾਂ। ਕਿਸ ਤਰ੍ਹਾਂ ਆਪਣੇ ਆਪ ਨੂੰ ਪਹਿਚਾਨਣਾ ਹੈ? ਸ਼ਬਦ ਔਰ ਨਾਮ ਦੀ ਕਮਾਈ ਕਰਕੇ। ਗੁਰੂ ਸਾਹਿਬ ਕਹਿੰਦੇ ਸ਼ਬਦ ਦੇ ਸਾਧ ਜਾਣੇ ਤਾਂ ਆਪ ਪਛਾਣੇ, ਜਿਨ੍ਹਾਂ ਨੇ ਸ਼ਬਦ ਦੀ ਲੱਜ਼ਤ ਲੈ ਲਈ ਉਹ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣ ਗਏ। ਕਿਹੜੀ ਚੀਜ਼ ਸਾਡੇ ਮਨ ਨੂੰ ਇੱਥੋਂ ਇੰਦਰੀਆਂ ਦੇ ਭੋਗ ਖਿੱਚਣ ਲੱਗੇ ਹੋਏ ਹਨ? ਇੰਦਰੀਆਂ ਦੇ ਭੋਗਾਂ ਦੀਆਂ ਲਸਤਾਂ ਮਨ ਨੂੰ ਇੰਦਰੀਆਂ ਦੇ ਭੋਗਾਂ ਦਾ ਗੁਲਾਮ ਬਣਾਈ ਬੈਠਾ ਹੈ। ਜਿਤਨਾ ਚਿਰ ਸਾਡੇ ਮਨ ਨੂੰ ਇੰਦਰੀਆਂ ਦੇ ਭੋਗਾਂ ਤੋਂ ਉੱਚੀ ਔਰ ਸੁੱਚੀ ਲੱਜ਼ਤ ਨਹੀਂ ਮਿਲਦੀ, ਇਹ ਇੰਦਰੀਆਂ ਦੇ ਭੋਗਾਂ ਨੂੰ ਕਦੇ ਛੱਡਣ ਨੂੰ ਤਿਆਰ ਨਹੀਂ ਹੁੰਦਾ। ਉਹ ਕਿਸ ਚੀਜ਼ ਦੀ ਲੱਜ਼ਤ ਹੈ, ਕਿਸ ਚੀਜ਼ ਦਾ ਪਿਆਰ ਹੈ ਜਿਸ ਨੂੰ ਪਾ ਕੇ ਹੀ ਸਾਡਾ ਮਨ ਇੰਦਰੀਆਂ ਦੇ ਭੋਗਾਂ ਨੂੰ ਛੱਡਦਾ ਹੈ? ਉਹ ਸ਼ਬਦ ਦੀ ਲੱਜ਼ਤ ਹੈ, ਨਾਮ ਦੀ ਲੱਜ਼ਤ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ ਹਰ ਹਰ ਨਾਮ ਅੰਮ੍ਰਿਤ ਰਸ ਮਿੱਠਾ। ਉਹ ਨਾਮ ਅੰਮ੍ਰਿਤ ਹੈ ਔਰ ਉਸਦੀ ਲੱਜ਼ਤ ਮਿੱਠੀ ਹੈ। ਮਿੱਠੀ ਇਸ ਵਾਸਤੇ ਕਹਿੰਦੇ ਹਨ ਕਿ ਹੁਣ ਜਿਹੜੇ ਦੁਨੀਆਂ ਦੀਆਂ ਲੱਜ਼ਤਾਂ ਮਿੱਠੀਆਂ ਲੱਗਦੀਆਂ ਹਨ ਇਹ ਫਿੱਕੀਆਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਜਿਹਨੂੰ ਮਿੱਠੀ ਚੀਜ਼ ਮਿਲੇਗੀ ਉਹਦਾ ਫਿੱਕੀ ਚੀਜ਼ ਦੀ ਤਰਫ ਕਿਆ ਧਿਆਨ ਕਿਉਂ ਜਾਂਦਾ ਹੈ? ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਜਿਨ ਅੰਤਰ ਸ਼ਬਦ ਆਪ ਪਛਾਣੇ ਗਤ ਮਿਤ ਤਿੰਨ ਹੀ ਪਾਈ। ਜਿਹੜੇ ਅੰਦਰੋਂ ਉਸ ਸ਼ਬਦ ਨੂੰ ਪਕੜ ਕੇ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦੇ ਹਨ, ਅਸਲੀ ਗਤੀ ਅਸਲੀ ਮਾਲਕ ਦੀ ਮਿਲਣ ਦੀ ਜਾਂਚ ਉਹਨਾਂ ਹੀ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਇਹ ਮਨੁਆ ਸੁੰਨ ਸਮਾਧ ਲਗਾਏ ਜੋਤੀ ਜੋਤ ਮਲਾਈ, ਉਹਨਾਂ ਦਾ ਮਨ ਵਾਪਸ ਬ੍ਰਹਮ ਤ੍ਰਿਕੁਟੀ ਆਪਣੇ ਟਿਕਾਣੇ 'ਤੇ ਪਹੁੰਚ ਜਾਂਦਾ ਹੈ। ਉਹਨਾਂ ਦੀ ਜੋਤੀ ਜਾ ਕੇ ਜੋਤ ਵਿੱਚ ਰਲ ਜਾਂਦੀ ਹੈ। ਕਿਆ ਸ਼ਬਦ ਔਰ ਨਾਮ ਦੀ ਕਮਾਈ ਕਰਨ ਨਾਲ ਰੂਹ ਔਰ ਮਨ ਦੀ ਗੱਠ ਖੁੱਲ੍ਹ ਜਾਂਦੀ ਹੈ, ਮਨ ਆਪਣੇ ਟਿਕਾਣੇ 'ਤੇ ਪਹੁੰਚ ਜਾਂਦਾ ਹੈ, ਆਤਮਾ ਆਪਣੇ ਟਿਕਾਣੇ 'ਤੇ ਪਹੁੰਚ ਜਾਂਦਾ ਹੈ। ਜਦੋਂ ਆਤਮਾ ਦੇ ਉੱਤੋਂ ਗੰਦੇ ਗੰਦੇ ਗਲਾਖ ਉੱਤਰ ਜਾਂਦੇ ਹਨ, ਆਤਮਾ ਆਪਣੇ ਆਪ ਹੀ ਜਾ ਕੇ ਮਾਲਕ ਨੂੰ ਮਿਲ ਜਾਂਦੀ ਹੈ। ਜਦੋਂ ਨੀਡਲ ਤੋਂ ਵੇਟ ਉਠਾ ਲਿੱਤਾ ਜਾਂਦਾ ਹੈ, ਆਪਣੇ ਆਪ ਹੀ ਜਾ ਕੇ ਮੈਗਨੇਟ ਨੂੰ ਚਿੰਬੜ ਜਾਂਦੀ ਹੈ। ਇਸ ਵਾਸਤੇ ਇੱਥੇ ਗੁਰੂ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ ਕਿ ਜਿਤਨਾ ਚਿਰ ਤੁਸੀਂ ਆਪਣੇ ਆਪ ਨੂੰ ਨਹੀਂ ਪਹਿਚਾਣੋਗੇ ਤੁਸੀਂ ਮਾਲਕ ਨੂੰ ਪਹਿਚਾਨਣ ਦੇ ਕਾਬਲ ਕਿਸ ਤਰ੍ਹਾਂ ਹੋ ਸਕਦੇ ਹੋ?
ਸੋ ਜਨ ਨਿਰਮਲ ਜਿਨ ਆਪ ਪੁਛਾਤਾ ਆਪੇ ਆਏ ਮਿਲਿਆ ਸੁਖ ਦਾਤਾ ਰਸਨਾ ਸ਼ਬਦ ਰਤੀ ਗੁਣ ਗਾਵੇ ਦਰ ਸਾਚੇ ਪਤ ਪਾਈ ਹੈ।
ਜਿਹੜੇ ਗੁਰਮੁਖ ਆਪਣੇ ਆਪ ਨੂੰ ਪਹਿਚਾਣ ਲੈਂਦੇ ਹਨ ਉਹ ਖੁਦ ਵੀ ਸ਼ਬਦ ਔਰ ਨਾਮ ਦੀ ਕਮਾਈ ਕਰਦੇ ਹਨ ਔਰ ਸਾਡੇ ਅੰਦਰ ਵੀ ਮਾਲਕ ਦੇ ਮਿਲਣ ਦਾ ਸ਼ੌਕ ਔਰ ਪਿਆਰ ਪੈਦਾ ਕਰਦੇ ਹਨ। ਗੁਰੂ ਸਾਹਿਬ ਨੇ ਕਿਹਾ ਸੀ ਪਵਿੱਤ ਪਾਵਨ ਸੇਜਨ ਸਾਚੇ ਇੱਕ ਸ਼ਬਦ ਲਿਵ ਲਾਈ। ਜਿਹੜੇ ਲੋਕ ਸਾਰੇ ਦੁਨੀਆਂ 'ਚੋਂ ਮੋਹ ਔਰ ਪਿਆਰ ਕੱਢ ਕੇ ਇੱਕ ਸ਼ਬਦ ਔਰ ਨਾਮ ਦੇ ਨਾਲ ਖਿਆਲ ਜੋੜ ਲੈਂਦੇ ਹਨ ਖੁਦ ਤਾਂ ਪਿਓਰ ਔਰ ਪਵਿੱਤਰ ਹੋ ਹੀ ਜਾਂਦੇ ਹਨ ਔਰ ਸਾਡੇ ਖਿਆਲ ਨੂੰ ਵੀ ਸ਼ਬਦ ਔਰ ਨਾਮ ਦੇ ਨਾਲ ਜੋੜ ਕੇ ਸਾਨੂੰ ਵੀ ਆਪਣੇ ਵਰਗਾ ਪਿਓਰ ਔਰ ਪਵਿੱਤਰ ਕਰ ਲੈਂਦੇ ਹਨ। ਮੁਕਤਾ ਸੇਵੇ ਮੁਕਤਾ ਹੋਵੇ ਹਉਮੈ ਮਮਤਾ ਸ਼ਬਦੇ ਖੋਵੇ। ਜਿਹੜੇ ਹਉਮੈ ਔਰ ਮਮਤਾ ਨੂੰ ਸ਼ਬਦ ਦੀ ਕਮਾਈ ਕਰਕੇ ਆਪਣੇ ਅੰਦਰੋਂ ਖੋਹ ਦਿੰਦੇ ਹਨ ਦੂਰ ਕਰ ਲੈਂਦੇ ਹਨ ਉਹ ਮੁਕਤੀ ਹਾਸਲ ਕਰ ਲੈਂਦੇ ਹਨ। ਜਦੋਂ ਅਸੀਂ ਉਹਨਾਂ ਦੀ ਸੰਗਤ ਵਿੱਚ ਚਲੇ ਜਾਂਦੇ ਹਾਂ ਉਹ ਸਾਡੇ ਵੀ ਖਿਆਲ ਨੂੰ ਉਸੇ ਤਰ੍ਹਾਂ ਸ਼ਬਦ ਦੇ ਨਾਲ ਜੋੜ ਕੇ ਸਾਨੂੰ ਵੀ ਆਪਣੇ ਵਰਗਾ ਮੁਕਤਾ ਬਣਾ ਲੈਂਦੇ ਹਨ। ਇਸ ਵਾਸਤੇ ਆਪ ਫਰਮਾਉਂਦੇ ਹਨ ਜਿਹੜੇ ਮਾਲਕ ਦੇ ਭਗਤ ਔਰ ਪਿਆਰੇ ਹਨ ਖੁਦ ਵੀ ਮਾਲਕ ਦੀ ਭਗਤੀ ਕਰਦੇ ਹਨ ਔਰ ਸਾਡੇ ਅੰਦਰ ਵੀ ਮਾਲਕ ਦੇ ਮਿਲਣ ਦਾ ਸ਼ੌਕ ਔਰ ਪਿਆਰ ਪੈਦਾ ਕਰਦੇ ਹਨ।
ਰਸਨਾ ਸ਼ਬਦ ਰਤੀ ਗੁਣ ਗਾਵੇ ਦਰ ਸਾਚੇ ਪਤ ਪਾਈ ਹੈ। ਗੁਰਮੁਖ ਨਾਮ ਮਿਲੇ ਵਡਿਆਈ ਮਨਮੁਖ ਨਿੰਦਕ ਪਤ ਗਵਾਈ।
ਸਮਝਾਉਂਦੇ ਹਨ ਦੁਨੀਆਂ ਅੰਦਰ ਦੋ ਕਿਸਮ ਦੇ ਇਨਸਾਨ ਹਨ, ਇੱਕ ਗੁਰਮੁਖ ਲੋਕ ਹਨ, ਇੱਕ ਮਨਮੁਖ ਲੋਕ ਹਨ। ਦੋਨੋਂ ਹੀ ਉਸ ਪਰਮਾਤਮਾ ਦੇ ਬਣਾਏ ਹੋਏ ਜੀਵ ਹਨ, ਔਰ ਇਹ ਵੀ ਉਸ ਪਰਮਾਤਮਾ ਦੇ ਹੱਥ ਵਿੱਚ ਹੈ, ਜਿਨ੍ਹਾਂ ਨੂੰ ਚਾਹੁੰਦਾ ਹੈ ਉਹ ਗੁਰਮੁਖ ਬਣਾ ਲੈਂਦਾ ਹੈ। ਗੁਰਮੁਖ ਕੌਣ ਹਨ? ਜਿਹੜੇ ਗੁਰਮੁਖਾਂ ਕੋਲ ਆ ਕੇ ਸ਼ਬਦ ਔਰ ਨਾਮ ਦੀ ਕਮਾਈ ਵਿੱਚ ਲੱਗ ਜਾਂਦੇ ਹਨ, ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦੇ ਹਨ, ਵਾਪਸ ਜਾ ਕੇ ਮਾਲਕ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦੇ ਹਨ। ਉਹਨਾਂ ਨੂੰ ਇਹ ਵਡਿਆਈ ਕਿਸ ਤਰ੍ਹਾਂ ਪ੍ਰਾਪਤ ਹੋਈ? ਸ਼ਬਦ ਦੀ ਕਮਾਈ ਕਰਨ ਦੇ ਨਾਲ, ਨਾਮ ਦੀ ਕਮਾਈ ਕਰਨ ਦੇ ਨਾਲ। ਬਾਕੀ ਜਿਹੜੇ ਦੁਨੀਆਂ ਦੇ ਜੀ ਮਨਮੁੱਖ ਆ, ਉਹ ਦੁਨੀਆਂ ਦੀ ਨਿੰਦਿਆ ਚੁਗਲੀ ਵਿੱਚ ਲੱਗੇ ਹੋਏ ਹਨ, ਵਿਸ਼ਿਆਂ ਵਕਾਰਾਂ ਵਿੱਚ ਲੱਗੇ ਹੋਏ ਹਨ, ਕੌਮਾਂ ਮਸਬਾਂ ਮੁਲਕਾਂ ਦੇ ਝਗੜਿਆਂ ਵਿੱਚ ਲੱਗੇ ਹੋਏ ਹਨ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਸਤਿਗੁਰ ਨਾ ਸੇਵਨ ਮੂਰਖ ਅੰਧ ਗਵਾਰਾ, ਫਿਰ ਉਹ ਕਿੱਥੋਂ ਪਾਵਣ ਮਾਖ ਮੋਖ ਦੁਆਰਾ, ਮਰ ਮਰ ਜੰਮੇ ਜਮ ਜਮ ਮਰੇ, ਜਮ ਦਰ ਚੋਟਾਂ ਖਾਵੜਿਆ। ਗੁਰਮੁਖਾਂ ਦੀ ਤਾਂ ਸੰਗਤ ਨਹੀਂ ਕਰਦੇ, ਸੋਭਤ ਨਹੀਂ ਕਰਦੇ, ਔਰ ਵਿਸ਼ਿਆਂ ਵਕਾਰਾਂ ਸ਼ਰਾਬਾਂ ਕਬਾਬਾਂ ਤੋਂ ਉਹਨਾਂ ਨੂੰ ਫੁਰਸਤ ਨਹੀਂ ਮਿਲਦੀ, ਫਿਰ ਉਹ ਮੁਕਤੀ ਕਿਸ ਤਰ੍ਹਾਂ ਹਾਸਲ ਕਰ ਸਕਦੇ ਹੈ? ਬਾਰ ਬਾਰ ਮਰਨਾ ਪੈਂਦਾ ਹੈ, ਬਾਰ ਬਾਰ ਜੰਮਣਾ ਪੈਂਦਾ ਹੈ, 84 ਦੇ ਜੇਲ੍ਹ ਖਾਨੇ ਵਿੱਚ ਆਉਣਾ ਪੈਂਦਾ ਹੈ। ਤੀਸਰੀ ਪਾਤਸ਼ਾਹੀ ਕਹਿੰਦੇ, ਵਿਸ਼ਟਾ ਕੇ ਕੀੜੇ, ਵਿਸ਼ਟਾ ਕਮਾਹੇ, ਵਿਸ਼ਟਾ ਮਾਹੇ ਪਚਾਵਣਿਆ। ਅਸੀਂ ਦੁਨੀਆਂ ਦੇ ਜੀਵ ਗੰਦਗੀ ਦੇ ਕੀੜੇ ਹਾਂ, ਗੰਦਗੀ ਵਿੱਚ ਹੀ ਪੈਦਾ ਹੁੰਦੇ ਹਾਂ, ਗੰਦਗੀ ਨਾਲ ਹੀ ਪਿਆਰ ਕਰਦੇ ਹਾਂ, ਗੰਦਗੀ ਵਿੱਚ ਹੀ ਰਹਿੰਦੇ ਹਾਂ, ਗੰਦਗੀ ਹੀ ਖਾਂਦੇ ਹਾਂ, ਗੰਦਗੀ ਵਿੱਚ ਹੀ ਮਰ ਜਾਂਦੇ ਹਾਂ, ਔਰ ਗੰਦਗੀ ਵਿੱਚ ਹੀ ਫਿਰ ਪੈਦਾ ਹੋ ਜਾਂਦੇ ਹਾਂ। ਸਾਰੀ ਰਚਨਾ ਨੂੰ ਆਪ ਗੰਦਗੀ ਕਹਿ ਕੇ ਯਾਦ ਕਰਦੇ ਹਨ, ਕਿਉਂਕਿ ਇਸਨੇ ਨਾਸ਼ ਹੋ ਜਾਣਾ ਹੈ, ਇਸਨੇ ਫਨਾ ਹੋ ਜਾਣਾ ਹੈ। ਇਸ ਵਾਸਤੇ ਇੱਥੇ ਗੁਰੂ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ, ਲੇਕਿਨ ਉਹਨਾਂ ਦੇ ਵੀ ਕੋਈ ਕਸੂਰ ਨਹੀਂ ਹੈ, ਇਹ ਸਭ ਕੁਛ ਉਸ ਮਾਲਕ ਦੇ ਹੱਥ ਵਿੱਚ ਹੈ। ਜਿੰਨਾ ਚਿਰ ਪਰਮਾਤਮਾ ਸਾਡੇ 'ਤੇ ਦਇਆ ਮਿਹਰ ਬਖਸ਼ਿਸ਼ ਨਹੀਂ ਕਰਦਾ, ਸਾਡਾ ਕਦੇ ਵੀ ਖਿਆਲ ਉਸ ਪਰਮਾਤਮਾ ਦੀ ਭਗਤੀ ਤਰਫ ਨਹੀਂ ਜਾ ਸਕਦਾ। ਗੁਰੂ ਸਾਹਿਬ ਕਹਿੰਦੇ, ਖੋਟੇ ਖਰੇ ਖੁਦ ਆਪ ਉਪਾਏ, ਆਪੇ ਪਰਖੇ ਲੋਕ ਸਭਾਏ। ਐ ਪਰਮਾਤਮਾ, ਖੋਟੇ ਵੀ ਤੂੰ ਬਣਾਏ ਹਨ, ਖਰੇ ਵੀ ਤੂੰ ਬਣਾਏ ਹਨ। ਖੋਟਿਆਂ ਅੰਦਰ ਵੀ ਤੂੰ ਬੈਠਾ ਹੈ, ਖਰਿਆਂ ਅੰਦਰ ਵੀ ਤੂੰ ਬੈਠਾ ਹੈ, ਔਰ ਤੂੰ ਆਪੇ ਹੀ ਪਰਖਣ ਬੈਠ ਗਿਆ ਹੈ। ਜਿਹਨੂੰ ਪਰਖਣਾ ਹੈ ਉਹਦੇ ਅੰਦਰ ਵੀ ਤੂੰ ਹੈ, ਪਰਖਣ ਵਾਲਾ ਵੀ ਤੂੰ ਹੈ, ਪਰਖ ਦੇ ਕਾਬਲ ਬਣਾਉਣ ਵਾਲਾ ਵੀ ਤੂੰ ਹੈ। ਲੇਕਿਨ ਹਰ ਇੱਕ ਨੂੰ ਇਨਸਾਨ ਦੇ ਜਾਮੇ ਤੋਂ ਬਾਅਦ ਪਰਖਿਆ ਜਾਵੇਗਾ। ਜਿਹੜਾ ਪਰਖ ਦੇ ਤੂੰ ਕਾਬਲ ਬਣਾ ਲੈਂਦਾ ਹੈ, ਉਹਨਾਂ ਨੂੰ ਤੂੰ ਆਪਣੇ ਖਜ਼ਾਨੇ ਵਿੱਚ ਦਾਖਲ ਕਰ ਲੈਂਦਾ ਹੈ। ਜਿਹਨੂੰ ਤੂੰ ਪਰਖ ਦੇ ਕਾਬਲ ਨਹੀਂ ਬਣਾਉਂਦਾ, ਉਹ ਹੈ ਵਾਪਸ ਇਸੇ 84 ਦੇ ਚੱਕਰ ਵਿੱਚ ਆ ਜਾਂਦਾ ਹੈ। ਜਿਨਕੋ ਨਜ਼ਰ ਪਏ ਗੁਰ ਮੇਲੇ, ਪ੍ਰਭ ਪਾਣਾ ਸੱਚ ਸੋਈ। ਤੂੰ ਪਰਖ ਦੇ ਕਾਬਲ ਕਿਸ ਤਰ੍ਹਾਂ ਬਣਾਉਂਦਾ ਹੈ? ਉਹਨਾਂ ਨੂੰ ਤੂੰ ਗੁਰਮੁਖਾਂ ਦੀ ਸੰਗਤ ਔਰ ਸੋਭਤ ਦੇ ਦਿੰਦਾ ਹੈ। ਜਦੋਂ ਉਹ ਮਾਲਕ ਦੇ ਭਾਣੇ ਵਿੱਚ ਰਹਿ ਕੇ ਸ਼ਬਦ ਦੀ ਕਮਾਈ ਕਰਦੇ ਹਨ, ਨਾਮ ਦੀ ਕਮਾਈ ਕਰਦੇ ਹਨ, ਉਹ ਤੇਰੀ ਪਰਖ ਦੇ ਕਾਬਲ ਹੋ ਜਾਂਦੇ ਹਨ, ਫਿਰ ਤੂੰ ਉਹਨਾਂ ਨੂੰ ਆਪਣੇ ਖਜ਼ਾਨੇ ਵਿੱਚ ਦਾਖਲ ਕਰ ਲੈਂਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ, ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰਮਨ ਵਸਾਏ। ਜੋ ਕੁਛ ਕਰਦਾ ਹੈ ਉਹ ਪਰਮਾਤਮਾ ਖੁਦ ਕਰਦਾ ਹੈ। ਜਿਸ ਜੀਵ ਨੂੰ ਇੱਥੋਂ ਕੱਢਣਾ ਚਾਹੁੰਦਾ ਹੈ, ਗੁਰਮੁਖਾਂ ਦੇ ਜ਼ਰੀਏ ਔਰ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਦਿੰਦਾ ਹੈ, ਨਾਮ ਦੇ ਨਾਲ ਜੋੜ ਦਿੰਦਾ ਹੈ।
ਗੁਰਮੁਖ ਨਾਮ ਮਿਲੇ ਵਡਿਆਈ, ਮਨਮੁਖ ਨਿੰਦਕ ਪਤ ਗਵਾਈ। ਨਾਮ ਰਤੇ ਪਰਮ ਹੰਸ ਬੈਰਾਗੀ, ਨਿਜ ਘਰ ਤਾੜੀ ਲਾਈ ਹੈ।
ਆਮ ਲੋਕਾਂ ਦਾ ਖਿਆਲ ਹੈ ਕਿ ਮਾਲਕ ਦੀ ਭਗਤੀ ਕਰਨ ਵਾਸਤੇ ਸਾਨੂੰ ਪੁੱਤਰਾਂ ਧੀਆਂ ਨੂੰ ਤਿਆਗ ਕੇ ਜੰਗਲਾਂ ਪਹਾੜਾਂ ਵਿੱਚ ਜਾ ਕੇ ਛੁੱਪ ਕੇ ਬੈਠਣਾ ਪੈਂਦਾ ਹੈ। ਲੇਕਿਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, ਅਸੀਂ ਕਾਰੋਬਾਰ ਵਿੱਚ ਰਹਿੰਦੇ ਹੋਏ ਵੀ ਪਰਮਹੰਸ ਬੈਰਾਗੀ ਬਣ ਜਾਂਦੇ ਹਾਂ। ਦੁਨੀਆਂ ਵਿੱਚ ਰਹਿਣਾ ਹੈ, ਸੂਰਮੇ ਬਣ ਕੇ ਰਹਿਣਾ ਹੈ, ਬਹਾਦਰ ਬਣ ਕੇ ਰਹਿਣਾ ਹੈ। ਦੁਨੀਆਂ ਵਿੱਚ ਰਹਿੰਦੇ ਹੋਏ ਵੀ ਦੁਨੀਆਂ ਦੀਆਂ ਮੈਲਾਂ ਵਿੱਚ ਨਹੀਂ ਲਿਬੜਨਾ। ਜਦ ਕਦੋਂ ਅਸੀਂ ਪਰਮਹੰਸ ਬੈਰਾਗੀ ਬਣਦੇ ਹਾਂ, ਸ਼ਬਦ ਔਰ ਨਾਮ ਦੀ ਕਮਾਈ ਕਰਕੇ ਜਦੋਂ ਮਾਲਕ ਦੇ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਹਾਂ, ਮਾਲਕ ਦੇ ਪਿਆਰ ਦੇ ਰੰਗ ਵਿੱਚ ਰੰਗੇ ਜਾਂਦੇ ਹਾਂ, ਅਸੀਂ ਘਰ ਬਾਰ ਬੈਠੇ ਹੀ ਪਰਮਹੰਸ ਬੈਰਾਗੀ ਬਣ ਜਾਂਦੇ ਹਾਂ। ਪਰਮਹੰਸ ਬੈਰਾਗੀ ਕਿਹਨਾਂ ਨੂੰ ਕਹਿੰਦੇ ਹਨ? ਜਿਹੜੇ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਚ ਹੋ ਜਾਂਦੇ ਹਨ, ਜਿਨ੍ਹਾਂ ਦੇ ਰੂਹ ਔਰ ਮਨ ਦੀ ਗੱਠ ਖੁੱਲ ਜਾਂਦੀ ਹੈ। ਇਸ ਵਾਸਤੇ ਸਮਝਾਉਂਦੇ ਹਨ ਕਿ ਪੁੱਤਰਾਂ ਧੀਆਂ ਨੂੰ ਤਿਆਗਣ ਦੇ ਨਾਲ, ਕੱਪੜੇ ਰੰਗਣ ਦੇ ਨਾਲ, ਜੰਗਲਾਂ ਪਹਾੜਾਂ ਵਿੱਚ ਛੁੱਪ ਕੇ ਰਹਿਣ ਦੇ ਨਾਲ ਤੁਸੀਂ ਕਦੇ ਵੀ ਪਰਮਹੰਸ ਬੈਰਾਗੀ ਨਹੀਂ ਬਣ ਸਕਦੇ। ਅਗਰ ਤੁਸੀਂ ਪਰਮਹੰਸ ਬੈਰਾਗੀ ਬਣਨਾ ਹੈ, ਬੇਸ਼ੱਕ ਘਰ ਬਾਰ ਵਿੱਚ ਰਹੋ, ਸ਼ਬਦ ਦੀ ਕਮਾਈ ਕਰੋ, ਨਾਮ ਦੀ ਕਮਾਈ ਕਰੋ, ਤੁਹਾਡੇ ਅੰਦਰ ਮਾਲਕ ਦੇ ਮਿਲਣ ਦਾ ਸੱਚਾ ਇਸ਼ਕ ਪੈਦਾ ਹੋ ਜਾਵੇਗਾ, ਸੱਚਾ ਪਿਆਰ ਔਰ ਸੱਚਾ ਪ੍ਰੇਮ ਪੈਦਾ ਹੋ ਜਾਵੇਗਾ।
नाम रते परमहंस बैरागी निज कर ताड़ी लाई है। शब्द मरे सोई जन सूरा सतगुर आख सुनावे सूरा।
आप फरमाउंदे हन साढ़े बहादुर सतगुर ने सानू तो यो ही उपदेश दिता है, जिहड़ा उठदा बैठदा चलदा फिरदा अपने ख्याल नू शब्द और नाम दे नाल जोड़ लैंदा है वह पूरा हो जाता है, पूर्ण हो जाता है, मालिक दे मिलन दे काबिल बन जाता है और वापस जाके अपने आप नू पहचानण दे काबिल बन जाता है। इस वास्ते आप फरमाउंदे हन ना पुत्रां तियां नू त्यागण की लोड़ है, ना कौम बदन की लोड़ है, ना मजहब बदन की लोड़ है। दुनिया विच रहना है, सूरमे बन के रहना है, बहादुर बन के रहना है। दुनिया में चलेंदे होए भी दुनिया दी मैलां विच नहीं लिबड़ना। गुरु साहब ने कहा सी, जैसी जल में कमल नरालम मुरगाई निशाने, सुरत शब्द पव सागर तरिए नानक नाम बखाने। मरगाबी पानी विच रहिंदी है, जदों उड़दी है खुश्क पानी खुश्क परां नाल उड़ जाती है। कमल दे फुल दियां जड़ां पानी दे विच हुंदियां हन, फुल पानी तो बाहर रहिंदा है। इसे तरह असीं सुरत शब्द का अभ्यास करते हुए असीं कर्मां का हिसाब किताब खत्म करते हुए खुश्क परां नाल इस दुनिया च उड़ जाना है। लैने देने का भी हिसाब खत्म कर है और इत्थे बैठ के अपना भी कुछ बनाउणा है। तुस हजूर फरमाया करदे सन, अगर एक शहद की मक्खी शहद के किनारे ते बैठती है, शहद की लज्जत भी खा जाएगी, खुश्क परां नाल उड़ भी जाएगी। शहद के विच तस जाए लज्जत भी की खानी है, पर लिबड़ जाते हैं, तड़फ तड़फ के उहदी जान निकल जाती है। सो इस वास्ते असी दुनिया का भी हिसाब किताब खत्म करना है और अपना भी इत्थे कुछ बना के जाना है।
शब्द मरे सोई जन पूरा सतगुर आख सुनाए सूरा। काया अंदर अमृत सर साचा मन पीवे भाए सुपाई है।
गुरु साहब कहिंदे ओ साचा अमृत दा सरोवर साढ़े सारिया के शरीर के अंदर है, जिथे कौवा जहांदा है नहा के हंस बन के निकले आउंदा है। असी मनमुख लोग जाने हाँ गुरमुख बन के आ जाने हाँ, बाहर कोई ऐसा अमृत दा सरोवर नहीं है जिथे कान नहाउंदा है हंस बन के आ जाता है। बाहर का पानी कितना भी प्योर और पवित्र क्यों ना होवे साढ़े जिसम की मैल उतार सकता है, लेकिन ये जिहड़ी पापां की मैल है गुरु साहब कहिंदे तोवे के रंग। सो जो कुछ मिलना है वह शब्द दी कमाई तो मिलना है, नाम दी कमाई तो मिलना है। असी बाहर भी अमृतसर दी इज्जत करते हाँ, चौथी पातशाही ने बुनियाद रखी है, पंजवीं पातशाही ने पूरा किया है, लेकिन ये तीसरी पातशाही दी बाणी है जिहड़े उस अमृत का जिक्र करते हैं वह अमृतसर साडे शरीर के अंदर है। पहली पातशाही का भी अमृतसर का बाणी भी जिक्र आता है। इसे वास्ते गुरु साहब ने कहा सी, ये शरीर सरवर है संतो इशनान करे लिव लाए, नाम इशनान सेजन निर्मल शब्दे मैल गवाए। थोड़े शरीर तो वड्डा थानू दुनिया अंदर और कोई सरोवर नहीं मिलना, इहदे अंदर वड़ के इशनान करो अगर परमात्मा नाल प्यार पाउणा है। किहड़ा इशनान करना है? शब्द दा इशनान करो, नाम दा इशनान करो। जिस चीज़ ने कर्मां दी मैल उतारनी है, जिस चीज़ ने आत्मा नू निर्मल प्योर और पवित्र करना है, वह बाहर दा पानी कदे नहीं हो सकता, वह शब्द दी कमाई है, वह नाम दी कमाई है। इस वास्ते गुरु साहब कहिंदे वह अमृत दा सरोवर जिथे असी लो मनमुख लोग जाने हाँ नहा के गुरमुख बन के आ जाने हाँ, जिथे साढ़े सारे कर्मां दा सिलसिला खत्म हो जाता है, वह अमृत दा सरोवर साढ़े हर एक दे शरीर दे अंदर है।
काया अंदर अमृत सर साचा मन पीवे पाए सुपाई है। पढ़ पंडित अवरा समझाए जाते की खबर ना पाए। बिन सतगुर सेवे नाम ना पाईए। पढ़ थाके शात ना आई है।
गुरु नानक साहब की बाणी हर किस्म के वहमां भरमां चो साढ़े ख्याल नूं कढ़ना चाहुंदी है। तुसी देखो जदों सर्जन एक ऑपरेशन करता है वह बीमार दे रोण का ज़्यादा ख्याल नहीं करता, अच्छी तरह चाकू दे नाल खुरच खुरच के जख्म नूं साफ करता है, ज़रा भी पस ना रह जाए, पिछों सैप्टिक ना बन जाए। गुरु नानक साहब नहीं चाहते साडा मन किसी वहम भरम विच रह जाए, किसी बाहर मुखी कर्म कांड विच फसिया रह जाए। इतने कीमती इंसान के जामे नूं असीं वहमां विच फस के जाया करके चले जाइए। इस वास्ते पढ़न पढ़ाउण दी तरफ आउंदे हन। बहुत लोगों का ख्याल है कि ग्रंथां पोथियां वेदां शास्त्रां दे पढ़न पढ़ाउण दे विच मुक्ति है। इस वास्ते आप कहंदे पढ़ पढ़ पंडित औरां समझाए कर जलते कि खबर ना पाए। पंडित या पाई लोग दुनिया नूं पढ़ पढ़ के समझाउण दी कोशिश करदे हन। जिहड़ी अपने घर अग लगी हुई है ना उस अग का पता है, ना उस अग नूं कोई बुझाउण दी कोशिश करता है। साडा हिरदा काम करो लोह मोह अहंकार नाल सड़ रहा है, लोगों पर परोपकारी करन लगे हुए हाँ, अपना घर लुटिया जा रहा है, लोगों के घर की चौकीदारी करते हाँ, और अपना बोझा साथों उठा नहीं हुंदा, पराए गधे बने बैठे हाँ। गुरु साहब कहते पढ़ पढ़ थाके शांत ना आए, बिन सतगुर कोई नाम ना पाए। तुसी पढ़ पढ़ के थक जावो, चूर हो जावो, दिन रात पढ़ते रहो, थोड़े मन में सुख और शांति गुरु साहब कहते नहीं आएगी जितना चिर तुसी शब्द की कमाई नहीं करोगे, नाम की कमाई नहीं करोगे। इसे वास्ते गुरु साहब कहिंदे पढ़िए जेते बरस बरस, पढ़िए जेते मास, पढ़िए जेते आरजा, पढ़िए जेते स्वास, नानक लेखे एक गल होर होमे चखण चाह। तुसी सारी जिंदगी पढ़ो, स्वास स्वास नाल पढ़ो, दिन रात पढ़ो, इको चीज़ थोड़े लेखे विच लिखी जानी है जिहड़ी सुरत थोड़ी अंदर शब्द नूं पकड़दी है। नहीं तो खाक छानण वाली गल है, पानी विच मदाणी पा के बह जाओ, जो कुछ नहीं निकलना। ये ना भाव लहो कि असी पढ़ना छड़ देना है, पढ़ना है, सोच के पढ़ना है, समझ के पढ़ना है। पढ़न तो बाद साडा फर्ज खत्म नहीं हुंदा, जो कुछ पढ़िया है उर ते अमल भी करना है। सो जो कुछ मिलना है वो अमल करन नाल मिलना है, पढ़न नाल केवल कुछ नहीं मिलना।
बिन सतगुर सेवे नाम ना पाईए। पढ़ थाके शांत ना आई है। एक पसम लगाए फिरे पेख तारी, बिन शब्दे हों मैं किन मारी। अन दिन जलत रहे दिन राती, परम पेख परमाई है।
हुण मुकाबला करके दसदे हन, पिछे समझाया सी। एक तो वो लोग हैं जिहड़े घर बार विच रहिंदे हन, लैणे देणे दा हिसाब खत्म करदे हन, उठते बैठते नाम की कमाई करदे हन, मालक दे भगती और मालक दे प्यार दे रंग विच रंगे होए हन, परमहंस बैरागी बने बैठे हन। हुण पेखां दा हाल करदे हन, वो पुत्रां धीआं नूं भी त्याग दिंदे हन, घर बार भी छड़ दिंदे हन। कोई कन्न पड़वा लैंदा है, कोई जटां रख लैंदा है, कोई जिसम ते पबूत लगा लैंदा है, कोई पगवें पा लैंदा है, कोई होर कई किस्म के कर्म कांड करना शुरू कर दिंदा है। गुरु साहब कहिंदे इन सारिया गल्लां दा फायदा की है? वह साडे मन विच खाशां हन, वह साडे मन विच तृष्णा हन, वह मन दा माया दा मोह है, वह मन दा प्यार है। बिन शब्द होमे किन मारी, गुरु साहब चैलेंज करते हैं शब्द और नाम की कमाई करन नाल, कुछ कर लो, थोड़े अंदरों माया दा मोह नहीं निकल सकता, माया दा प्यार नहीं निकल सकता। लोगों वहम है कि जंगलों पहाड़ों में जाके साडे अंदर मालिक दे मिलन दा कोई बहुत ਬਹੁਤਾ ਸ਼ੌਕ ਪੈਦਾ ਜਾਂਦਾ ਹੋ, ਸਾਡੇ ਅੰਦਰ ਕੋਈ ਬਹੁਤਾ ਪਿਆਰ ਪੈਦਾ ਹੋ ਜਾਂਦਾ ਹੈ, ਕਿਉਂਕਿ ਜਿਹੜੀਆਂ ਸਾਡੀਆਂ ਜ਼ਿੰਦਗੀ ਦੀਆਂ ਜ਼ਰੂਰੀਆਤ ਹਨ ਉੱਥੇ ਵੀ ਸਾਡੇ ਨਾਲ ਚਲੇ ਜਾਂਦੀਆਂ ਹਨ। ਸਾਨੂੰ ਜ਼ਰੂਰਤ ਕਿਸ ਚੀਜ਼ ਦੀ ਹੈ? ਪੇਟ ਨੂੰ ਖਾਣੇ ਦੀ ਜ਼ਰੂਰਤ ਪੈਂਦੀ ਹੈ, ਜਿਸਮ ਢੱਕਣ ਨੂੰ ਕੱਪੜੇ ਦੀ ਜ਼ਰੂਰਤ ਪੈਂਦੀ ਹੈ, ਸਿਰ 'ਤੇ ਕਿਸੇ ਨਾ ਕਿਸੇ ਛੱਤ ਦੀ ਜ਼ਰੂਰਤ ਪੈਂਦੀ ਹੈ। ਇਹ ਤਿੰਨ ਐਸੀਆਂ ਨਸੈਸਿਟੀਜ਼ ਆਫ ਲਾਈਫ ਹਨ, ਕਿਤਨਾ ਜੰਗਲਾਂ ਪਹਾੜਾਂ ਵਿੱਚ ਛੁੱਪ ਕੇ ਬੈਠ ਜਾਵੋ, ਉੱਥੇ ਵੀ ਸਾਡਾ ਇਹਨਾਂ ਨੇ ਸਾਥ ਨਹੀਂ ਛੱਡਣਾ। ਪੇਟ ਉੱਥੇ ਵੀ ਖਾਣਾ ਮੰਗਦਾ ਹੈ, ਲੋਕਾਂ ਅੱਗੇ ਹੱਥ ਫੈਲਾ ਫੈਲਾ ਕੇ ਪੇਟ ਭਰਨਾ ਪੈਂਦਾ ਹੈ। ਦਸਾਂ ਲੋਹਾਂ ਦੀ ਕਮਾਈ ਛੱਡੀ, ਬਾਲ ਬੱਚਿਆਂ ਦਾ ਖਾਣਾ ਛੱਡ ਗਿਆ, ਮੰਗ ਮੰਗ ਕੇ ਪੇਟ ਭਰਿਆ, ਪੇਟ ਨੇ ਲਿਹਾਜ਼ ਨਾ ਕੀਤਾ, ਚਿੱਟੇ ਉਤਾਰ ਦਿੱਤੇ, ਪਗਵੇਂ ਪਾ ਲਏ, ਨੀਲੇ ਪਾ ਲਏ, ਕੱਪੜੇ ਦੀ ਤਾਂ ਫਿਰ ਵੀ ਲੋੜ ਪਈ, ਆਪਣੇ ਘਰ ਦਾ ਸੁੱਖ ਔਰ ਆਰਾਮ ਛੱਡਿਆ, ਕੋਈ ਗੁਰਦੁਆਰੇ ਅੰਦਰ ਗਏ, ਮੰਦਰ ਅੰਦਰ ਗਏ, ਕਿਸੇ ਆਸ਼ਰਮ ਅੰਦਰ ਗਏ, ਕੁੱਲੀ ਬਣਾਈ, ਗਾਰ ਖੋਦੀ ਸਿਰ 'ਤੇ, ਫਿਰ ਵੀ ਛੱਤ ਦੀ ਜ਼ਰੂਰਤ ਛੁੱਟਦੀ ਕਿਹੜੀ ਚੀਜ਼ ਹੈ? ਉਲਟੇ ਅਪਾਹਜ ਬਣ ਕੇ ਸੁਸਾਇਟੀ 'ਤੇ ਬੋਝ ਬਣ ਕੇ ਬੈਠ ਜਾਂਦੇ ਹਾਂ। ਇਸ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ ਘਰ ਬਾਰ ਛੱਡਣ ਦੀ ਲੋੜ ਨਹੀਂ ਹੈ, ਤੁਸੀਂ ਆਪਣੇ ਅੰਦਰੋਂ ਮਾਇਆ ਦਾ ਮੋਹ ਕੱਢੋ, ਆਪਣੇ ਅੰਦਰੋਂ ਮਾਇਆ ਦਾ ਪਿਆਰ ਕੱਢੋ, ਸ਼ਬਦ ਦੇ ਨਾਲ ਖਿਆਲ ਜੋੜੋ, ਨਾਮ ਦੇ ਨਾਲ ਖਿਆਲ ਜੋੜੋ, ਤੁਹਾਡਾ ਮਨ ਲੱਜ਼ਤ ਦਾ ਆਸ਼ਿਕ ਹੈ। ਜੈਸੇ ਜੈਸੇ ਤੁਹਾਨੂੰ ਅੰਦਰੋਂ ਸ਼ਬਦ ਔਰ ਨਾਮ ਦੀ ਲੱਜ਼ਤ ਆਉਂਦੀ ਜਾਵੇਗੀ, ਤੁਹਾਡੇ ਅੰਦਰ ਮਾਲਕ ਦਾ ਇਸ਼ਕ ਔਰ ਪ੍ਰੇਮ ਔਰ ਪਿਆਰ ਵੱਧਦਾ ਜਾਵੇਗਾ, ਵੈਸੇ ਵੈਸੇ ਤੁਹਾਡਾ ਦੁਨੀਆ 'ਚੋਂ ਮੋਹ ਔਰ ਦੁਨੀਆ 'ਚੋਂ ਪਿਆਰ ਨਿਕਲਦਾ ਜਾਵੇਗਾ।
ਆਨ ਦੇਨ ਜਲਤ रहे देन राती परम पेख परमाई है एक ग्रह कुटुंब में सदा उदासी शब्द मुए हर नाम ਨਿਵਾਸੀ ਅਨ ਦਿਨ ਸਦਾ ਰਹੇ ਰੰਗ ਰਾਤੇ ਪੈ ਪਾਏ ਭਗਤ ਚੇਤ ਲਾਈ ਹੈ।
ਇੱਕ ਉਹ ਲੋਕ ਹਨ ਜਿਹੜੇ ਗ੍ਰਸਤ ਵਿੱਚ ਰਹਿੰਦੇ ਹਨ, ਪੁੱਤਰਾਂ ਧੀਆਂ ਦੇ ਵਿੱਚ ਰਹਿੰਦੇ ਹਨ, ਲੇਕਿਨ ਉਹਨਾਂ ਦੇ ਅੰਦਰ ਮਾਲਕ ਦੇ ਮਿਲਣ ਦਾ ਸੱਚਾ ਇਸ਼ਕ, ਸੱਚਾ ਪਿਆਰ ਹੈ, ਮਾਲਕ ਦਾ ਭੈ ਹੈ, ਮਾਲਕ ਦਾ ਡਰ ਹੈ, ਡਰਦੇ ਹਨ ਕੋਈ ਐਸਾ ਕਰਮ ਨਾ ਕਰ ਬੈਠੀਏ ਸਾਥੋਂ ਮਾਲਕ ਨਾਰਾਜ਼ ਹੋ ਜਾਵੇ। ਮਾਲਕ ਦੀ ਖਿਲਕਤ ਦੀ ਸੇਵਾ ਕਰਦੇ ਹਨ, ਉਹ ਕੰਮ ਕਰਦੇ ਹਨ ਜਿਸ ਦੇ ਨਾਲ ਮਾਲਕ ਦੀ ਖੁਸ਼ੀ ਹਾਸਲ ਕਰ ਸਕਣ, ਐਸੇ ਕੰਮ ਨਹੀਂ ਕਰਦੇ ਜਿਸ ਦੇ ਨਾਲ ਮਾਲਕ ਦੀ ਉਹਨਾਂ ਨੂੰ ਨਾਰਾਜ਼ਗੀ ਪ੍ਰਾਪਤ ਹੋਵੇ। ਗੁਰੂ ਸਾਹਿਬ ਕਹਿੰਦੇ ਉਹ ਮਾਲਕ ਦੇ ਕਿਉਂਕਿ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਹਨ, ਮਾਲਕ ਦੇ ਪਿਆਰ ਦੇ ਰੰਗ ਵਿੱਚ ਰੰਗੇ ਹੋਏ ਹਨ।
ਅਨ ਦਿਨ ਸਦਾ ਰਹੇ ਰੰਗ ਰਾਤੇ ਪੈ ਪਾਏ ਭਗਤ ਚੇਤ ਲਾਈ ਹੈ ਮਨ ਮੁਖ ਨਿੰਦਾ ਕਰ ਕਰ ਬੇਗੁੱਤਾ ਅੰਤਰ ਲੋਭ ਭੌਂਕੇ ਜੈਸੇ ਕੁੱਤਾ ਜਮ ਕਾਲ ਤਿਸ ਕਦੇ ਨਾ ਛੋੜੈ ਅੰਤ ਗਿਆ ਪਛੋਤਾਈ ਹੈ।
ਆਪ ਮਨਮੁੱਖਾਂ ਦੀ ਅਵਸਥਾ ਬਿਆਨ ਕਰਦੇ ਹਨ, ਉਹ ਬਹਿਸ ਮਬਾਸੇ ਵਿੱਚ ਲੱਗੇ ਹੋਏ ਹਨ, ਆਪਣੇ ਆਪ ਨੂੰ ਬੜਾ ਸਮਝੀ ਬੈਠੇ ਹਨ, ਲੋਕਾਂ ਨੂੰ ਛੋਟਾ ਸਮਝੀ ਬੈਠੇ ਹਨ, ਲੋਕਾਂ ਦੀ ਨਿੰਦਿਆ ਚੁਗਲੀ ਕਰਨ ਲੱਗੇ ਹੋਏ ਹਨ, ਔਰ ਅੰਦਰ ਉਹਨਾਂ ਦੇ ਲੋਭ ਰੂਪੀ ਕੁੱਤਾ ਭੌਂਕਣ ਲੱਗਾ ਹੋਇਆ ਹੈ। ਜੋ ਮਰਜ਼ੀ ਪਰਮਾਤਮਾ ਉਹਨਾਂ ਨੂੰ ਦੇ ਦੇਵੇ, ਉਹਨਾਂ ਦੇ ਮਨ ਵਿੱਚ ਕਦੇ ਸਬਰ ਨਹੀਂ ਆਇਆ, ਉਹਨਾਂ ਦੇ ਮਨ ਵਿੱਚ ਕਦੇ ਸੰਤੋਖ ਨਹੀਂ ਆਇਆ, ਉਹਨਾਂ ਦੀ ਕੀ ਹਾਲਤ ਹੁੰਦੀ ਹੈ? ਮੌਤ ਦੇ ਵੇਲੇ ਧਰਮਰਾਜ ਦੇ ਜਮਦੂਤ ਆ ਜਾਂਦੇ ਹਨ, ਕੰਨੋਂ ਪਕੜ ਕੇ ਲੈ ਜਾਂਦੇ ਹਨ, ਜਿੱਥੇ ਪਰਾਤਮਾ ਪਰਮਾਤਮਾ ਮਰਾਸਬ ਸਮਝਦਾ ਹੈ ਉੱਥੇ ਉਹਨਾਂ ਨੂੰ ਜਨਮ ਲੈਣਾ ਪੈਂਦਾ ਹੈ। ਇੱਕ ਦੇਹ ਦੀਆਂ ਬੰਧਨਾਂ ਤੋਂ ਰੋ ਪਿੱਟ ਕੇ ਉਹਨਾਂ ਦਾ ਛੁਟਕਾਰਾ ਹੋਇਆ ਸੀ, ਦੂਸਰਾ ਸਰੀਰ ਫਿਰ ਉਹਨਾਂ ਵਾਸਤੇ ਤਿਆਰ ਕਰ ਦਿੱਤਾ ਜਾਂਦਾ ਹੈ, ਉਹਦੇ ਵਿੱਚ ਪਿੱਛੋਂ ਆਉਂਦੇ ਹਨ, ਮੌਤ ਫਿਰ ਮੌਤ ਅੱਖਾਂ ਅੱਗੇ ਆ ਕੇ ਖੜੀ ਹੋ ਜਾਂਦੀ ਹੈ, ਔਰ ਮੌਤ ਦਾ ਛੁਟਕਾਰਾ ਕਰਦੇ ਨਹੀਂ, ਫਿਰ ਸਰੀਰ ਉਹਨਾਂ ਵਾਸਤੇ ਤਿਆਰ ਕੀਤਾ ਜਾਂਦਾ ਹੈ। 10 ਨੰਬਰੀਆਂ ਵਾਂਗੂ ਹੱਥਕੜੀ ਉਹਨਾਂ ਨੂੰ ਹਮੇਸ਼ਾ ਲੱਗੀ ਹੀ ਰਹਿੰਦੀ ਹੈ।
ਜਮ ਕਾਲ ਤਿਸ ਕਦੇ ਨਾ ਛੋੜੈ अंत गया पछो ताई है। सच्चा शब्द सच्ची पत होई, बिन नाम है मुक्त ना पावे कोई। बिन सतगुर को नाम ना पाए, प्रभु ऐसी बणत बनाई है।
आप गुरु नानक साहब दे घर दी सारी फिलासफी नूं, बल्कि सब संतां महात्मा दे उपदेश नूं इक्को तुक विच बड़े खूबसूरत तरीके नाल बंद कर दिंदे हन कि सच्चे शब्द सच्ची पत होई। सच्चे शब्द दी कमाई करके सच्ची इज्जत के मालिक दे मिलन दा फखर हासिल कर सकते हाँ। इस तों अलावा और कोई तरीका नहीं है, कोई साधन नहीं है कि तुसी किसे हालत अंदर देह दियां बंधना तों छुटकारा हासिल कर सको। और जदों भी तुसी नाम दी कमाई करोगे, गुरमुखां दे जरिए करोगे, साधु संता महात्मा दे जरिए करोगे, की जरूरत है साधु संता महात्मा को जान दी। बथेरे ग्रंथ पोथियां वेद शास्त्र महात्मा ने लिखे हुए हैं, बथेरे महात्मा सत्संग करते हैं, लेकिन गुरु साहब कहते प्रभ ऐसी बणत बनाई है, मालिक ने अपने मिलन दा कुदरती कानून रखिया होया है। जितना चिर उस परमात्मा दे कुदरती कानून दे मुताबिक गुरमुखां कोल जाके शब्द की कमाई नहीं करते, नाम की कमाई नहीं करते, साडा देह दियां बंधना तो कदे किसे हालत अंदर छुटकारा नहीं हो सकता। इसे वास्ते गुरु साहब ने कहा सी, आपे करता करे कराए, आपे शब्द गुर मन बसाए। जो कुछ करता है वो परमात्मा खुद करता है। जिस जीव नूं इस रचना चो कढ़ना चाहुंदा है, गुरमुखां दे जरिए उसके ख्याल नूं शब्द दे नाल जोड़ दिंदा है, नाम दे नाल जोड़ दिंदा है। इस वास्ते आप प्यार नाल समझाउंदे हन, जो कुछ मिलना है वह नाम की कमाई के जरिए मिलना है। जदों भी नाम की कमाई कर सकांगे, गुरमुखां दे जरिए कर सकांगे। जदों भी ऐसे किसी गुरमुख की संगत और सोबत प्राप्त होगी, मालिक की दया मेहर बख्शिश तो ही प्राप्त हो सकती है।
बिन सतगुर को नाम ना पाए, प्रभ ऐसी बणत बनाई है। एक सिद्ध साधक बहुत विचारी, एक एहन सनाम रते निरंकारी, जिसनु आप मिलाए सो बूझे, भगत पाए पाओ जाई है। इशनान दान करे नहीं बुझे, एक मनुआ मार मने स्यों लूजे। साचे शब्द रते एक रंगी, साचे शब्द मिलाई है। आपे सिरजे दे वड्याई, आपे पाने दे मिलाई, आपे नजर करे मन बसया, मेरे प्रभ इउं फुरमाई है। सतगुरु सेवे से जन साचे, मन मुख सेवना जानन काचे। आपे करता कर कर वेखे, जो पावे त्यों लाई है। जुग जुग साचा एको दाता पूरा पाग गुर शब्द कुशाता। शब्द मिले से विछड़े नाही, नदरी सहज मिलाई है। हो मैं माया मैल कमाया, मर मर जम में दूजे पाया। बिन सतगुर सेवे मुक्त ना होई। मन देखो लिव लाई है। जो तिस पावे सोई करसी, आप होआ ना किछ होसी। नानक नाम मिले बड़े आई, दर साचे पत पाई है। नानक नाम मिले बड़े आई, दर साचे पत पाई है।